तुम चंदन हम इरंड बाप रे, संग तुम्हारे पासा नीच रूख ते ऊच पाए हैं, गंध सुगंध निवासा माधव सत संगत शरण तुम्हारी, हम अवगुण तुम उपकारी, रहाओ तुम मखतूल सफेद सपियल, हम बपरे जस कीरा सत संगत मिल रही है माधव जैसे मदप मखीरा, जाति उच्छा पाती उच्छा उच्छा जन्म हमारा, राजा राम की सेवना कीनी कह रवदास चमारा, राजा राम की सेवना कीनी कह रवदास चमारा, वाहिगुरु जी का खालसा वाहिगुरु जी की फतेह। सर्वशक्तिमान सर्वप्रतपालक धन धन श्री गुरु ग्रंथ साहिब महाराज जी की साजी नवाजी हुई साध संगत जीओ, गुरु महाराज पातशाह जी की इलाही बाणी आसा दी वार जी का कीर्तन गुरु घर विखे गुरु घर के रागी साहबाना ने सरवण करवाया है। इस तो पिछों शब्द विचार का समा होया है। महाराज पातशाह फरमाते ने, पार ब्रह्म हुआ सहाई कथा कीर्तन सुखदाई। जदों मनुखता नूं अकाल पुरख वाहिगुरु परमेशर ने यह सदीवी आत्मक सुख देने दे वास्ते फुरना कीता, तां फिर तुरकी बाणी नूं कीर्तन ते कथा दे रूप दे विच संगतां दे सरवण करन दे वास्ते विधि बनाई, बख्शिश कीती महाराज पातशाह जी ने। महाराज पातशाह शब्द दी विचार नूं गुरु महाराज पातशाह फरमान करदे ने कि सब ते उत्तम हर की कथा नाम सुनत दर्द दुख लत्था। ऐसी तुरकी बाणी दी जो कथा विचार है गुरु घर विच निरंतर चल रही है, तो लड़ीवार चलती हुई कथा श्री गुरु ग्रंथ साहिब जी दे 497 नंबर अंग उपर पहुंची हुई है। धन धन श्री गुरु अर्जन देव साहिब महाराज पातशाह जी गुजरी राग विच बहुत उत्तम उपदेश संसार नूं बख्श रहे ने। एक शब्द की कथा विचार करके लाह प्राप्त करन दा उपराला करना है। एकाग्रता की दात बख्शो ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਜ਼ਰੀ ਮਹੱਲਾ ਪੰਜਵਾ ਜਿਸ ਮਨੁੱਖ ਪਹਿ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜਗਤ ਦੇ ਜੀਵ ਦੀ ਹਾਲ ਦੱਸਦੇ ਹੈ ਕਿ ਕਈ ਵਾਰੀ ਇਨਸਾਨ ਕੁਛ ਕਾਰਨ ਕਰਕੇ ਆਪ ਪਰੇਸ਼ਾਨ ਹੁੰਦਾ, ਚਿੰਤਾ ਦੇ ਵਿੱਚ ਹੁੰਦਾ। ਉਹ ਸੋਚਦਾ ਹੈ ਕਿ ਮੈਂ ਇਹ ਆਪਣੇ ਮਨ ਦੀ ਹਾਲਤ ਜੋ ਹੈ ਇਹ ਕਿਸੇ ਦੇ ਨਾਲ ਸ਼ੇਅਰ ਕਰਾਂ, ਕਿਸੇ ਨੂੰ ਦੱਸਾਂ, ਅਤੇ ਸ਼ਾਇਦ ਉਹ ਇਸ ਦਾ ਕੋਈ ਹੱਲ ਕੱਢ ਦੇਗਾ, ਜਾਂ ਉਹ ਇਨਸਾਨ ਕੁਛ ਮੇਰੀ ਇਹ ਜਿਹੜੀ ਚਿੰਤਾ ਹੈ ਇਹਦਾ ਕੁਝ ਬੋਝ ਜੋ ਹੈ ਉਹ ਹਲਕਾ ਕਰ ਦਏਗਾ। ਪਰ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਫਰਮਾ ਰਹੇ ਨੇ, ਸੋ ਆਪਣੇ ਦੁੱਖ ਭਰਿਆ। ਉਹ ਅੱਗਿਓਂ ਆਪਣਿਆਂ ਦੁੱਖਾਂ ਦੇ ਨਾਲ ਭਰਿਆ ਹੁੰਦਾ ਅਤੇ ਆਪਣੇ ਦੁੱਖ ਜਿਹੜੇ ਉਹ ਸੁਣਾਉਣੇ ਸ਼ੁਰੂ ਕਰ ਦਿੰਦਾ ਹੈ। ਇਸ ਲਈ ਕਿਸੇ ਦੇ ਕੋਲ ਆਪਣੀ ਬਿਰਥਾ ਜਿਹੜੀ ਹੈ ਇਹ ਕੀ ਕਿਸੇ ਨੇ ਬਿਆਨ ਕਰਨੀ ਹੁੰਦੀ ਹੈ, ਕਿਸੇ ਦੇ ਪ੍ਰਤੀ ਕੋਈ ਆਸ ਰੱਖ ਕੇ ਕੀ ਕਿਸੇ ਦੇ ਨਾਲ ਆਪਣਾ ਦਿਲ ਸਾਂਝਾ ਕਰਨਾ ਹੁੰਦਾ ਹੈ। ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਨੁੱਖਤਾ ਦਾ ਉਧਾਰ ਕਰਦੇ ਕਰਦੇ ਇੱਕ ਵਾਰ ਲਾਹੌਰ ਦੇ ਵਿੱਚ ਸਤਕਰਾ ਨਾਮ ਦੇ ਕਸਬੇ ਦੇ ਵਿੱਚ ਮਹਾਰਾਜ ਜੀ ਠਹਿਰੇ ਹੋਏ ਨੇ। ਤੋ ਦੁਕਾਨਦਾਰ ਕਾਫੀ ਉੱਥੇ ਦੁਕਾਨਾਂ ਨੇ, ਬਾਜ਼ਾਰ ਨੇ। ਇੱਕ ਸ਼ਾਹੂਕਾਰ ਹੈ ਜਿਸ ਦੀ ਦੁਕਾਨ 'ਤੇ ਬੜੇ ਨੌਕਰ ਕੰਮ ਕਰ ਰਹੇ ਆ। ਉਹ ਕਾਫੀ ਵੱਡਾ ਪਿੱਛੇ ਆਪਣੇ ਸਿਰਹਾਣਾ ਲੈ ਕੇ, ਤਕੀਆ ਲੈ ਕੇ, ਢੋਹ ਲਾ ਕੇ ਬੈਠਾ, ਪੈਸੇ ਲਈ ਜਾ ਰਿਹਾ। ਮਰਦਾਨਾ ਸਾਹਿਬ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ, ਇਹ ਸ਼ਾਹੂਕਾਰ ਕਿਤਨਾ ਸੁਖੀ ਹੈ, ਕਿਤਨੇ ਸੁਖਾਂ ਦੇ ਵਿੱਚ ਹੈ, ਕਿਤਨੇ ਇਸ ਦੇ ਨੌਕਰ ਚਾਕਰ ਥੱਲੇ ਕੰਮ ਕਰ ਰਹੇ ਹੈ, ਔਰ ਇਹ ਆਰਾਮ ਦੇ ਨਾਲ ਆਰਾਮਦਾਇਕ ਜਗ੍ਹਾ 'ਤੇ ਬੈਠ ਕੇ ਬਸ ਪੈਸੇ ਜਿਹੜੇ ਹੈ ਉਹ ਵੱਟੀ ਜਾ ਰਿਹਾ, ਪੈਸੇ ਲਈ ਜਾ ਰਿਹਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਫਰਮਾਇਆ ਕਿ ਮਰਦਾਨਿਆਂ, ਸੁਖੀ ਇਹ ਕੋਈ ਨਹੀਂ ਹੈ। ਜੇ ਤੈਨੂੰ ਕੋਈ ਨਹੀਂ ਅਜੇ ਪਤਾ ਤੇ ਇਹਨੂੰ ਜਾ ਕੇ ਪੁੱਛ ਲੈ, ਇਹਨੂੰ ਜਾ ਕੇ ਪੁੱਛ ਤਾਂ ਸਹੀ ਭਈ ਇਹ ਸੁਖੀ ਹੈ ਜਾਂ ਦੁਖੀ ਹੈ। ਤੋ ਮਰਦਾਨਾ ਜੀ ਨੇ ਜਾ ਕੇ ਉਸ ਸ਼ਾਹੂਕਾਰ ਨੂੰ ਪੁੱਛ ਲਿਆ ਭਈ ਮੈਂ ਤੇਰੀ ਇਸ ਤਰ੍ਹਾਂ ਦੀ ਜ਼ਿੰਦਗੀ ਦੇਖ ਕੇ ਬੜਾ ਖੁਸ਼ ਹੋਇਆ ਅਤੇ ਹੈਰਾਨ ਵੀ ਹੋਇਆ ਭਈ ਤੂੰ ਤਾਂ ਬਹੁਤ ਖੁਸ਼ ਹੈ, ਤੇਰਾ ਇੰਨਾ ਕੰਮ ਚੱਲ ਰਿਹਾ, ਤੇਰੇ ਥੱਲੇ ਇੰਨੇ ਨੌਕਰ ਹਨ, ਇੰਨੇ ਤੋਂ ਪੈਸੇ ਜਿਹੜੇ ਆ ਉਹ ਲਈ ਜਾ ਰਿਹਾ ਗਾਹਕਾਂ ਦੇ ਕੋਲੋਂ। ਤੋ ਉਸੇ ਵੇਲੇ ਉਹਨੇ ਅੱਖਾਂ 'ਚ ਪਾਣੀ ਭਰ ਲਿਆ ਅਤੇ ਉਹ ਕਹਿੰਦਾ ਹੈ ਕਿ ਮੇਰੇ ਜਿੰਨਾ 'ਤੇ ਦੁਖੀ ਕੋਈ ਨਹੀਂ ਸੰਸਾਰ ਦੇ ਉੱਤੇ। ਮਰਦਾਨਾ ਜੀ ਹੈਰਾਨ ਹੋਏ ਅਤੇ ਉਹ ਫਿਰ ਆਪਣੇ ਦੁੱਖ ਜਿਹੜੇ ਹੈ ਉਹਨਾਂ ਦਾ ਅਨੁਭਵ ਜਿਹੜਾ ਹੈ ਉਹ ਦੱਸੀ ਜਾ ਰਿਹਾ ਮਰਦਾਨਾ ਸਾਹਿਬ ਜੀ ਨੂੰ ਭਈ ਮੈਂ ਬਹੁਤ ਦੁਖੀ ਹਾਂ, ਮੇਰੇ ਵਰਗਾ ਤਾਂ ਸੰਸਾਰ 'ਤੇ ਹੋਰ ਕੋਈ ਦੁਖੀ ਹੈ ਹੀ ਨਹੀਂ। ਇਹ ਜਿਹੜੇ ਮੈਂ ਪੈਸੇ ਵੱਟਦਾ ਹਾਂ ਜਾਂ ਮੇਰੇ ਥੱਲੇ ਨੌਕਰ ਕੰਮ ਕਰਦੇ ਨੇ ਇਹ ਮੈਨੂੰ ਸੁੱਖ ਨਹੀਂ ਦੇ ਰਹੇ, ਇਹਨਾਂ ਦਾ ਸੁੱਖ ਜਿਹੜਾ ਇਹ ਮੇਰੀ ਮਾਨਸਿਕਤਾ ਦਾ ਸੁੱਖ ਨਹੀਂ ਹੈ। ਤੋ ਮਰਦਾਨਾ ਜੀ ਹੈਰਾਨ ਹੋਏ ਵੀ ਮੇਰੇ ਸੱਚੇ ਸਤਿਗੁਰੂ ਵਾਕਿਆ ਹੀ ਪਹਿਲਾਂ ਹੀ ਕਹਿੰਦੇ ਸੀ ਭਈ ਇਹ ਸੁਖੀ ਨਹੀਂ ਹੈ, ਇਹ ਦੇਖਣ ਨੂੰ ਲੱਗਦਾ ਕਿ ਸੁਖੀ ਹੈ। ਤੋ ਜਦੋਂ ਫਿਰ ਮਰਦਾਨਾ ਸਾਹਿਬ ਨੇ ਆਖਿਆ ਕਿ ਆਓ ਮੇਰੇ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਦੇ ਮੈਂ ਨਾਲ ਆਇਆ ਹਾਂ, ਉਹ ਸੰਸਾਰ ਦੇ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਹੀ ਆਏ ਹੋਏ ਨੇ, ਅਤੇ ਆ ਤੂੰ ਮੇਰੇ ਨਾਲ ਉੱਠ ਅਤੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ, ਤੇਰੇ 'ਤੇ ਵੀ ਉਹ ਦਇਆ ਕਰ ਦੇਣਗੇ। ਉਹਨੇ ਜਦੋਂ ਜਾ ਕੇ ਉੱਠ ਕੇ ਨਾਲ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ, ਉੱਥੇ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਦੁਖੀਆਂ ਦੀ ਇੱਕ ਲੰਬੀ ਸੂਚੀ ਜਿਸ ਸ਼ਬਦ ਦੇ ਵਿੱਚ ਦਰਜ ਕੀਤੀ ਅਤੇ ਮਹਾਰਾਜ ਨੇ ਸ਼ਬਦ ਉਚਾਰਿਆ। ਮਹਾਰਾਜ ਕਹਿੰਦੇ ਕਿ ਸਹੰਸਰ ਦਾਨ ਦੇ ਇੰਦਰ ਰਵਾਇਆ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਕਿ ਗੌਤਮ ਰਿਸ਼ੀ ਨੇ ਸਹੰਸਰ ਭਗਾਂ ਦਾ ਡੰਨ ਦੇ ਦਿੱਤਾ, ਸਰਾਫ ਦੇ ਦਿੱਤਾ, ਅਤੇ ਇੰਦਰ ਜਿਹੜਾ ਸਵਰਗਾਂ ਦਾ ਰਾਜਾ ਮੰਨੀਦਾ ਉਹ ਵੀ ਰੋਂਦਾ ਸੀਗਾ, ਦੁਖੀ ਹੋਇਆ। ਪਰਸਰਾਮ ਰੋਵੈ ਘਰ ਆਇਆ। ਯਮਦਗਨ ਰਿਸ਼ੀ ਨੂੰ ਜਦੋਂ ਸਹੰਸਰ ਬਾਹੂ ਨੇ ਮਾਰ ਦਿੱਤਾ ਹੈ ਅਤੇ ਪਰਸਰਾਮ ਜਿਹੜਾ ਸੀਗਾ ਉਹ ਵੀ ਰੋਂਦਾ ਹੋਇਆ ਹੀ ਘਰ ਆਇਆ ਹੈ। ਫਿਰ ਉਹਨੇ ਕਈ ਵਾਰ ਇਸ ਪ੍ਰਕਾਰ ਛਤਰੀਆਂ ਦਾ ਨਾਸ ਕੀਤਾ ਅਤੇ ਉਹ ਫਿਰ ਜਿਹੜੇ ਨੇ ਤਾਕਤ ਫੜ ਲੈਂਦੇ ਰਹੇ, ਅਖੀਰ ਨੂੰ ਉਹ ਵੀ ਰੋਂਦਾ ਹੀ ਰਿਹਾ ਪਰਸਰਾਮ ਨਾਮ ਦਾ। ਉਹ ਕਹਿੰਦੇ ਨੇ ਪਰਸਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ। ਮਹਾਰਾਜ ਪਾਤਸ਼ਾਹ ਕਹਿੰਦੇ ਅਜੈ ਰਾਜਾ ਜਿਹੜਾ ਸੀਗਾ ਉਹਦੇ ਤਬੇਲੇ ਦੇ ਵਿੱਚ ਇੱਕ ਫਕੀਰ ਆ ਗਿਆ ਭਈ ਮੈਂ ਭਿੱਖਿਆ ਲੈਣੀ ਹੈ, ਅਤੇ ਉਹ ਰਾਜਾ ਉਸ ਵਕਤ ਖਿਝਿਆ ਹੋਇਆ ਸੀ, ਕ੍ਰੋਧ ਵਿੱਚ ਸੀਗਾ। ਉਹਨੇ ਨੌਕਰ ਨੂੰ ਆਖਿਆ ਵੀ ਇਹ ਤਾਂ ਪਿੱਛੇ ਪਿੱਛੇ ਹੀ ਤੁਰੇ ਫਿਰਦੇ ਹੈ, ਆ ਜਿਹੜੇ ਹੈ ਭਿੱਖਿਆ ਮੰਗਣ ਵਾਲੇ, ਸਦਾ ਮੰਗਣ ਵਾਲੇ, ਇੱਥੋਂ ਘੋੜੇ ਦੀ ਲਿੱਦ ਪਾ ਦੇ ਇਹਦੀ ਝੋਲੀ ਦੇ ਵਿੱਚ। ਘੋੜੇ ਦੀ ਲਿੱਦ ਜਿਹੜੀ ਸੀ ਉਹ ਪਵਾ ਦਿੱਤੀ। ਉਹ ਫਕੀਰ ਜਿਹੜਾ ਸੀ ਉਹ ਬੰਦਗੀ ਵਾਲਾ ਸੀ, ਉਹਨੇ ਵਚਨ ਕਰ ਦਿੱਤਾ ਵੀ ਇਹ ਰਾਜਾ ਤੇਰਾ ਦਿੱਤਾ ਹੋਇਆ ਦਾਨ ਵਧੇ ਫੁੱਲੇ, ਅਸੀਸ ਇਸ ਤਰ੍ਹਾਂ ਦੀ ਦੇ ਦਿੱਤੀ ਕਿ ਤੇਰਾ ਦਿੱਤਾ ਦਾਨ ਵਧੇ ਫੁੱਲੇ। ਜਾ ਕੇ ਫਕੀਰ ਨੇ ਜਿੱਥੇ ਜੰਗਲ ਦੇ ਵਿੱਚ ਉਹਦੀ ਕੁਟੀਆ ਸੀ ਉਹਦੇ ਬਾਹਰ ਬਾਹਰ ਉਹ ਲਿੱਦ ਪਰੇ ਕਰਕੇ ਸੁੱਟ ਦਿੱਤੀ, ਉਹ ਵਧਣ ਲੱਗ ਗਈ, ਉਹਦਾ ਢੇਰ ਜਿਹੜਾ ਸੀ ਉਹ ਬੜਾ ਜ਼ਿਆਦਾ ਵੱਧ ਗਿਆ। ਉਹੀ ਰਾਜਾ ਇੱਕ ਵਾਰ ਹਰਨ ਮਾਰਦਾ ਮਾਰਦਾ ਜੰਗਲ ਦੇ ਵਿੱਚ ਉੱਥੋਂ ਤੱਕ ਪਹੁੰਚ ਗਿਆ, ਆ ਕੇ ਸਾਹ ਚੜ੍ਹ ਗਿਆ, ਰੁਕ ਕੇ ਅਤੇ ਸੋਚਦਾ ਇੱਥੋਂ ਪਾਣੀ ਪੀ ਲੈਂਦਾ, ਕਿਸੇ ਫਕੀਰ ਦੀ ਕੁਟੀਆ ਹੈ। ਤੇ ਨਾਲੇ ਪੁੱਛਦਾ ਵੀ ਆ ਘੋੜਿਆਂ ਦੀ ਲਿੱਦ ਦਾ ਢੇਰ ਕਿਉਂ ਲੱਗਾ ਹੋਇਆ, ਇੱਥੇ ਘੋੜੇ ਘੋੜੀਆਂ ਦਾ ਤੁਸੀਂ ਰੱਖੇ ਹੀ ਨਹੀਂ ਹੋਏ। ਉਹ ਫਕੀਰ ਜਿਹੜਾ ਸੀ ਉਹ ਕਹਿੰਦਾ ਇੱਕ ਅਜ ਰਾਜਾ ਹੈ, ਉਹਨੇ ਇਹ ਲਿੱਦ ਜਿਹੜੀ ਹੈ ਨਾ ਉਹ ਦਾਨ ਦੇ ਵਿੱਚ ਸਾਨੂੰ ਦਿੱਤੀ ਹੋਈ ਹੈ, ਅਤੇ ਰੱਬ ਦਾ ਅਸੂਲ ਹੈ ਵੀ ਦਾਨ ਜਿਹੜਾ ਉਹ ਵੱਧਦਾ ਹੈ, ਜਦੋਂ ਕੋਈ ਦਾਨ ਦਿੰਦਾ ਤਾਂ ਉਹ ਵੱਧਦਾ ਫੁੱਲਦਾ, ਇਸ ਕਰਕੇ ਇਹ ਵਧੀ ਜਾ ਰਹੀ ਹੈ, ਇਹ ਉਹਨੇ ਰਾਜੇ ਨੇ ਖਾਣੀ ਹੈ। ਉਹ ਰਾਜਾ ਤਾਂ ਡਰ ਗਿਆ, ਕਹਿੰਦਾ ਫਕੀਰ ਜੀ ਸੱਚਮੁੱਚ ਉਹਨੂੰ ਖਾਣੀ ਪੈਣੀ ਹੈ? ਅਤੇ ਫਕੀਰ ਕਹਿੰਦਾ ਕਿ ਹਾਂ, ਜੋ ਵੀ ਪੁੰਨ ਦਾਨ ਕੀਤਾ ਹੋਵੇ ਉਹ ਵੱਧਦਾ ਰਹਿੰਦਾ ਹੈ, ਉਹ ਫਿਰ ਖਾਣਾ ਪੈਂਦਾ ਹੈ, ਭੋਗਣਾ ਪੈਂਦਾ ਹੈ। ਉਹ ਘਗਿਆ ਕੇ ਚਰਨੀ ਪੈ ਗਿਆ, ਕਹਿੰਦਾ ਜੀ ਉਹ ਤਾਂ ਮੈਂ ਹੀ ਹਾਂ, ਮੈਂ ਹੀ ਤੁਹਾਨੂੰ ਲਿੱਦ ਦਾਨ ਕੀਤੀ ਸੀ, ਮੈਨੂੰ ਬਖਸ਼ੋ, ਮੈਨੂੰ ਬਖਸ਼ੋ, ਇਹ ਮੈਨੂੰ ਲਿੱਦ ਖਾਣੀ ਨਾ ਪਵੇ। ਅਤੇ ਫਿਰ ਫਕੀਰ ਨੇ ਆਖਿਆ ਭਾਈ ਹੁਣ ਤਾਂ ਫਿਰ ਕੀ ਹੋ ਸਕਦਾ, ਦੋ ਤਿੰਨ ਤਰੀਕੇ ਚੱਲਦੇ ਹੈ, ਇੱਕ ਤਾਂ ਜੇ ਨਜਾਇਜ਼ ਨਿੰਦਿਆ ਆਪਣੀ ਕਰਾਈ ਜਾਏ ਅਤੇ ਜਾਂ ਕੋਈ ਨਜਾਇਜ਼ ਨਿੰਦਿਆ ਆਪਣੇ ਆਪ ਹੀ ਕਰੀ ਜਾਏ, ਅਤੇ ਉਹ ਫਿਰ ਜੋ ਇਸ ਪ੍ਰਕਾਰ ਭਾਰ ਹੁੰਦਾ ਉਹ ਨਿੰਦਿਆ ਕਰਨ ਵਾਲੇ ਦੇ ਉੱਪਰ ਚੜੀ ਜਾਂਦਾ ਹੈ, ਆਪਣੇ ਕਸਬੇ ਦੇ ਵਿੱਚ ਆਪਣੀ ਜਿਹੜੀ ਨਜਾਇਜ਼ ਨਿੰਦਿਆ ਕਰਵਾ ਜਾ ਕੇ, ਅਤੇ ਫਿਰ ਇਹ ਘਟ ਸਕਦੀ ਹੈ, ਖਤਮ ਹੋ ਸਕਦੀ ਹੈ। ਰਾਜੇ ਨੇ ਇਸੇ ਤਰ੍ਹਾਂ ਕੋਈ ਤਰੀਕਾ ਜਿਹਾ ਵਰਤਿਆ ਜਿਹੜਾ ਅਵਗੁਣ ਉਹਦੇ ਵਿੱਚ ਹੈ ਨਹੀਂ ਸੀ, ਪਰ ਦਿਖਾਵਾ ਕੀਤਾ, ਲੋਕਾਂ ਨੇ ਉਹਦੀ ਨਿੰਦਿਆ ਕੀਤੀ। ਪਰ ਉਸੇ ਸ਼ਹਿਰ ਵਿੱਚ ਕੁਝ ਭਗਤ ਪੁਰਖ ਸੱਤ ਪੁਰਖ ਰਹਿੰਦੇ ਸੀ ਜਿਨ੍ਹਾਂ ਨੂੰ ਪਤਾ ਸੀ ਭਈ ਨਿੰਦਾ ਭਲੀ ਕਿਸੈ ਕੀ ਨਾ ਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਪਚੰਨ, ਉਹਨਾਂ ਨੇ ਨਾ ਕੀਤੀ। ਕੁਝ ਦਿਨਾਂ ਤੋਂ ਬਾਅਦ ਵਾਪਸ ਰਾਜਾ ਉਸੇ ਫਕੀਰ ਦੀ ਕੁਟੀਆ ਵਿੱਚ ਆਇਆ ਹੈ, ਅਤੇ ਲਿੱਦ ਘਟ ਗਈ ਪਰ ਉਨੀ ਕੁ ਰਹਿ ਗਈ ਜਿਤਨੀ ਕੁ ਉਹਨੇ ਦਾਨ ਕੀਤੀ ਸੀ। ਤੋ ਰਾਜਾ ਫਿਰ ਪੁੱਛਦਾ ਅਤੇ ਫਕੀਰ ਕਹਿੰਦਾ ਵੀ ਦੇਖ, ਜਿਹੜੇ ਸੱਤ ਪੁਰਖ ਨੇ ਨਾ ਜਿਨ੍ਹਾਂ ਨੂੰ ਗਿਆਨ ਹੈ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਉਹਨਾਂ ਨੇ ਤੇਰੀ ਨਿੰਦਿਆ ਨਹੀਂ ਕੀਤੀ, ਜੇ ਤਾਂ ਉਹ ਵੀ ਤੇਰੀ ਨਿੰਦਿਆ ਕਰ ਦੇਣ ਅਕਾਰਨ ਹੀ, ਨਜਾਇਜ਼ ਨਿੰਦਿਆ ਕਰ ਦੇਣ, ਤਾਂ ਇਹ ਵੀ ਖਤਮ ਹੋ ਸਕਦੀ ਹੈ, ਨਹੀਂ ਤਾਂ ਫਿਰ ਤੈਨੂੰ ਇਹ ਖਾਣੀ ਪੈਣੀ ਹੈ। ਪੁਰਾਣੀਆਂ ਪੋਥੀਆਂ ਵਿੱਚ, ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਵੀ ਇਹ ਰਾਜਾ ਭੇਸ ਬਦਲਾ ਕੇ ਆਪੇ ਆਪਣੀ ਨਿੰਦਿਆ ਕਰਾਉਣ ਲਈ ਉਹਨਾਂ ਸੱਤ ਪੁਰਖਾਂ ਦੇ ਕੋਲ ਚਲਿਆ ਗਿਆ ਜੋ ਨਗਰੀ ਵਿੱਚ ਰਹਿੰਦੇ ਹੈ, ਅਤੇ ਜਦੋਂ ਜਾ ਕੇ ਕਹਿੰਦਾ ਵੀ ਅਜਾਇਆ ਰਾਜਾ ਜਿਹੜਾ ਕਿਤਨਾ ਮਾੜਾ ਹੈ, ਉਹ ਗਿਆਨਵਾਨ ਸਨ, ਉਹ ਅੱਗਿਓਂ ਕਹਿੰਦੇ ਵੀ ਜਾ ਚੱਲਿਆ ਜਾ, ਆਪਣੀ ਲਿੱਦ ਆਪ ਹੀ ਖਾ, ਅਸੀਂ ਨਹੀਂ ਤੇਰੀ ਲਿੱਦ ਖਾਣੀ, ਸਾਡੇ ਤੋਂ ਆਪਣੀ ਨਿੰਦਿਆ ਨਾ ਕਰਵਾ, ਜਾ ਚੱਲਿਆ ਜਾ। ਤੋ ਇਸ ਪ੍ਰਕਾਰ ਵਾਪਸ ਆਇਆ, ਫਿਰ ਉਸ ਫਕੀਰ ਨੇ ਆਖਿਆ ਵੀ ਹੁਣ ਇਸ ਲਿੱਦ ਨੂੰ ਜਿਹੜਾ ਤੂੰ ਅੱਗ ਦੇ ਨਾਲ ਸਾੜ ਲੈ, ਇਹਦੀ ਰਾਖ ਬਣਾ ਲੈ, ਸਵਾਹ ਬਣਾ ਕੇ ਤੈਨੂੰ ਥੋੜ੍ਹੀ ਥੋੜ੍ਹੀ ਖਾ ਲੈ, ਅਤੇ ਇਹ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕੀਤਾ ਹੈ, ਮਹਾਰਾਜ ਦਾ ਸ਼ਬਦ ਹੈ। ਪਾਤਸ਼ਾਹ ਕਹਿੰਦੇ ਅਜਾ ਸੋ ਰੋਵੈ ਭੀਖਿਆ ਖਾਏ, ਨਾਲੇ ਉਹ ਰਾਜਾ ਰੋਂਦਾ ਹੈ ਅਤੇ ਨਾਲੇ ਆਪਣੇ ਹੱਥੀਂ ਦਿੱਤੀ ਹੋਈ ਭੀਖਿਆ ਫਕੀਰ ਨੂੰ ਜਿਹੜੀ ਉਹ ਖਾਂਦਾ ਹੈ ਅਤੇ ਨਾਲੇ ਰੋਂਦਾ ਹੈ। ਅਜਾ ਸੋ ਰੋਵੈ ਭੀਖਿਆ ਖਾਏ, ਐਸੀ ਦਰਗ ਹੈ ਮਿਲੈ ਸਜਾਏ। ਫਿਰ ਪਾਤਸ਼ਾਹ ਨੇ ਉਹ ਸੱਤ ਘਰਾਂ ਕਸਬੇ ਵਿੱਚ ਬੈਠਿਆਂ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ, ਤੋ ਬੜੀ ਲੰਬੀ ਸੂਚੀ ਇਹਦੇ ਵਿੱਚ ਦਰਜ ਕੀਤੀ। ਪਾਤਸ਼ਾਹ ਕਹਿੰਦੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ। ਜਦੋਂ ਰਾਮ ਚੰਦਰ ਜੀ ਨੂੰ ਦੇਸ਼ ਨਿਕਾਲਾ ਮਿਲਿਆ ਹੈ, ਬਨਵਾਸ ਮਿਲਿਆ ਹੈ, ਉੱਥੇ ਜਦੋਂ ਹਾਲਾਤ ਇਸ ਤਰ੍ਹਾਂ ਦੇ ਵਾਪਰੇ ਪਏ, ਸੀਤਾ ਵੀ ਵਿਛੜ ਗਈ, ਲਛਮਣ ਵੀ ਵਿਛੜ ਗਿਆ ਹੈ, ਸ੍ਰੀ ਰਾਮ ਚੰਦਰ ਜੀ ਰੋਏ ਨੇ, ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦਰਜ ਕੀਤਾ ਹੈ, ਸੀਤਾ ਲਖਮਣ ਵਿਛੜ ਗਇਆ। ਫਿਰ ਪਾਤਸ਼ਾਹ ਕਹਿੰਦੇ ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡਾਉਰੂ ਵਾਏ। ਜਿਹੜਾ ਰਾਵਣ ਹੈ, ਜਿਸਨੇ ਡਬਰੂ ਵਜਾ ਕੇ ਸੀਤਾ ਨੂੰ ਜਿਹੜਾ ਹੈ ਅਗਵਾਹ ਕਰਕੇ ਲਿਆਂਦਾ ਸੀ, ਜਦੋਂ ਜੰਗ ਹੋਇਆ ਤੇ ਇਸ ਪ੍ਰਕਾਰ ਉਹਦੀ ਲੰਕਾ ਜਿਹੜੀ ਸੀਗੀ ਉਹ ਜਿੱਤ ਲਈ, ਰਾਮ ਚੰਦਰ ਨੇ ਉਹਦੇ ਰਾਵਣ ਦੇ ਭਰਾ ਨੂੰ ਦੇ ਦਿੱਤੀ ਹੈ, ਵਿਭੀਸ਼ਣ ਨੂੰ, ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਵੀ ਉਦੋਂ ਉਹ ਵੀ ਰੋਇਆ, ਉਹ ਵੀ ਜਿਹੜਾ ਹੈ ਉਹ ਰੋਇਆ ਇਸ ਪ੍ਰਕਾਰ ਜਦੋਂ ਉਹਦਾ ਪੁੱਤਰ ਮੇਘਨਾਦ ਜਿਹੜਾ ਹੈ ਉਹ ਮਾਰਿਆ ਗਿਆ। ਇਸ ਲਈ ਇਹ ਟੂਕ ਮਾਤਰ ਸਾਖੀਆਂ ਦਾ ਜ਼ਿਕਰ ਕੀਤਾ ਜਾ ਸਕਦਾ, ਇਹ ਇਤਨੀਆਂ ਲੰਬੀਆਂ ਸਾਖੀਆਂ ਨੇ ਕਿ ਇੱਕ ਘੰਟੇ ਵਿੱਚ ਵੀ ਇਹ ਪੂਰੀਆਂ ਨਹੀਂ, ਇੱਕ ਇੱਕ ਸਾਖੀ ਵੀ ਪੂਰੀ ਹੋਣ ਵਾਲੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਜ਼ਿਕਰ ਕੀਤਾ, ਪਾਤਸ਼ਾਹ ਕਹਿੰਦੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ। ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡਾਉਰੂ ਵਾਏ। ਫਿਰ ਪਾਤਸ਼ਾਹ ਫਰਮਾਉਂਦੇ ਨੇ ਕਿ ਰੋਵੇ ਪਾਂਡਵ ਭਏ ਮਜ਼ੂਰ, ਜਿਨਕੇ ਸਵਾਮੀ ਰਹਿਤ ਹਧੂਰ। ਪਾਂਡਵ ਜਿਹੜੇ ਸੀ ਜੂਏ ਵਿੱਚ, ਸਭ ਕੁਛ ਜਦੋਂ ਹਾਰ ਗਏ ਤੇ ਲੱਗੀ ਹੋਈ ਉੱਪਰ ਜਿਹੜੀ ਟਰਮ ਕੰਡੀਸ਼ਨ ਸੀਗੀ ਵੀ ਜਿਹੜਾ ਹਾਰ ਜਾਏਗਾ ਉਹਨੂੰ ਇੱਦਾਂ ਇੱਦਾਂ ਕਰਨਾ ਪਏਗਾ। 12 ਸਾਲ ਫਿਰ ਇਹਨਾਂ ਨੂੰ ਵੀ ਜਿਹੜਾ ਗੁਪਤਵਾਸ ਰਹਿਣਾ ਪਿਆ। 12 ਸਾਲ ਤਾਂ ਇਹਨਾਂ ਨੇ ਬਨਵਾਸ ਕੱਟਿਆ ਤੇ 13ਵਾਂ ਸਾਲ ਇਹਨਾਂ ਨੂੰ ਵਿਰਾਟ ਰਾਜੇ ਦੇ ਪਾਸ ਗੁਪਤ ਰਹਿਣਾ ਸੀਗਾ। ਜੇ 13ਵੇਂ ਸਾਲ ਵਿੱਚ ਪਤਾ ਲੱਗ ਜਾਂਦਾ ਤੇ ਦੁਬਾਰਾ ਤੋਂ ਉਹ ਜਿਹੜਾ ਬਨਵਾਸ ਸੀ ਉਹ ਕੱਟਣਾ ਪੈਣਾ ਸੀ। ਇਸ ਲਈ ਵਿਰਾਟ ਰਾਜੇ ਦੇ ਕੋਲ ਸਾਰੇ ਜਿਹੜੇ ਉਹ ਨੌਕਰ ਰਹੇ ਨੇ। ਦ੍ਰੋਪਦੀ ਜਿਹੜੀ ਹੈ ਉਹ ਵੀ ਨੌਕਰਾਣੀ ਰਹੀ ਹੈ। ਵਿਰਾਟ ਰਾਜੇ ਦੇ ਰਿਸ਼ਤੇਦਾਰ ਨੇ ਨਾਲੇ ਤਾਂ ਇਸ ਪ੍ਰਕਾਰ ਦ੍ਰੋਪਦੀ ਨੂੰ ਜਿਹੜਾ ਹੈ ਉਹ ਪਰੇਸ਼ਾਨ ਕੀਤਾ ਤੇ ਨਾਲੇ ਇਹ ਜਿਹੜੇ ਨੇ ਇਹ 5 ਦੇ 5 ਹੀ ਜਿਹੜੇ ਆ ਇਹ ਨੌਕਰ ਬਣ ਕੇ ਜਿਹੜੇ ਇਹ ਦਿਨ ਕੱਟ ਰਹੇ ਹੈ ਤੇ ਇਹ ਵੀ ਰੋਂਦੇ ਹਨ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਕਿ ਰੋਵੇ ਪਾਂਡਵ ਭਏ ਮਜ਼ੂਰ। ਮਜ਼ੂਰ ਹੁੰਦਾ ਮਜ਼ਦੂਰ, ਜਦੋਂ ਉਸਦੇ ਵਿਰਾਟ ਰਾਜੇ ਦੇ ਮਜ਼ਦੂਰ ਬਣੇ ਹੋਏ ਹੈ। ਜਿਨਕੇ ਸਵਾਮੀ ਰਹਿਤ ਹਦੂਰ, ਜਿਨ੍ਹਾਂ ਦਾ ਸ਼੍ਰੀ ਕ੍ਰਿਸ਼ਨ ਭਗਵਾਨ ਨਾਲ ਬੜਾ ਪ੍ਰੇਮ ਸੀ ਤੇ ਕ੍ਰਿਸ਼ਨ ਭਗਵਾਨ ਇਹਨਾਂ ਦੇ ਅੰਗ ਸੰਗ ਵੀ ਰਹਿੰਦੇ ਸੀ, ਪਰ ਕੀਤੀ ਦਾ ਕਰਨੀ ਦਾ ਫਲ ਜਿਹੜਾ ਸੀ ਉਹ ਵੀ ਭੁਗਤਣ ਤੋਂ ਬਿਨਾਂ ਰਹਿ ਨਹੀਂ ਸੀ ਸਕਦੇ। ਇਸ ਲਈ ਉਸ ਸਮੇਂ ਦਾ ਸਵਾਮੀ ਕ੍ਰਿਸ਼ਨ ਭਗਵਾਨ ਵੀ ਉਹਨਾਂ ਦੇ ਅੰਗ ਸੰਗ ਰਹਿੰਦਾ ਸੀ, ਪਰ ਇਹਨਾਂ ਨੂੰ ਵੀ ਰੋਣਾ ਪਿਆ। ਜਿਨਕੇ ਸਵਾਮੀ ਰਹਿਤ ਹਜ਼ੂਰ, ਫਿਰ ਗੁਰੂ ਨਾਨਕ ਸਾਹਿਬ ਅੱਗੇ ਜ਼ਿਕਰ ਕਰਦੇ ਨੇ, ਰੋਵੈ ਜਨਮੇਜਾ ਖੋਏ ਗਿਆ। ਖੋਏ ਗਿਆ ਹੁੰਦਾ ਵੀ ਭੁੱਲ ਗਿਆ। ਸਿਆਣੇ ਕਹਿੰਦੇ ਨੇ ਵੀ ਇੱਕ ਸਹਿਜ ਸੁਭਾਏ ਇੱਕ ਪਲ ਦਾ ਇਨਸਾਨ ਭੁੱਲਿਆ ਜਿਹੜਾ ਹੈ, ਉਸ ਗਲਤੀ ਦਾ ਖਮਿਆਜਾ ਕਈ ਕਈ ਸਾਲ ਜਿਹੜਾ ਹੈ ਉਹ ਭੋਗਦਾ ਰਹਿੰਦਾ ਹੈ। ਅਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਬਿਆਸ ਰਿਸ਼ੀ ਨੂੰ ਕਹਿੰਦਾ ਹੈ ਜਨਮੇਜਾ ਰਾਜਾ, ਵੀ ਜਿਹੜੇ ਸਾਡੇ ਵੱਡ ਵਡੇਰੇ ਪਾਂਡਵ ਕੌਰਵ ਸੀ, ਸਿਆਣੇ ਪਿਆਣੇ ਹੈਗੇ ਸੀ, ਫਿਰ ਉਹਨਾਂ ਦੇ ਤੁਸੀਂ ਚੰਗੇ ਚੰਗੇ ਸਿਆਣੇ ਪੂਜਨੀਕ ਤਪੱਸਵੀ ਜਿਹੜੇ ਸੀ ਉਹਨਾਂ ਦੇ ਸਲਾਹਕਾਰ ਵੀ ਸੀਗੇ, ਅਤੇ ਐਵੇਂ ਜੂਆ ਖੇਲ ਕੇ ਅਤੇ ਉਹਦੇ ਵਿੱਚ ਬਾਅਦ ਵਿੱਚ ਹਾਰ ਕੇ ਫਿਰ ਉਹਨਾਂ ਦੀਆਂ ਲੜਾਈਆਂ ਹੋਈਆਂ, ਫਿਰ ਕਿਉਂ ਆਪਣੀ ਤਬਾਹੀ ਕੀਤੀ ਉਹਨਾਂ ਨੇ। ਤੋ ਰਿਖੀ ਕਹਿੰਦਾ ਵੀ ਅਸਲ ਵਿੱਚ ਇਹ ਅਕਾਲ ਪੁਰਖ ਦੇ ਹੁਕਮ ਵਿੱਚ ਲਿਖਿਆ ਹੀ ਹੁੰਦਾ ਵੀ ਇਸ ਤਰ੍ਹਾਂ ਹੋਣਾ ਹੈ। ਤੋ ਜਨਮੇਜਾ ਬਹਿਸ ਕਰਦਾ, ਕਹਿੰਦਾ ਵੀ ਲਿਖਿਆ ਕਿਵੇਂ ਹੁੰਦਾ ਜਦੋਂ ਆਪ ਅਕਲ ਮਿਲੀ ਹੈ, ਪਤਾ ਹੈ, ਅਤੇ ਫਿਰ ਕਿਵੇਂ ਹੋ ਸਕਦਾ। ਫਿਰ ਉਹ ਰਿਖੀ ਕਹਿੰਦਾ ਵੀ ਤੇਰੇ ਜੀਵਨ ਵਿੱਚ ਜੋ ਕੁਝ ਹੋਣਾ ਉਹ ਮੈਂ ਦੱਸ ਦਿੰਦਾ, ਤੂੰ ਜਿਹੜਾ ਦੇਖ ਲਵੀਂ ਜੇ ਆਪਣੇ ਮੁਤਾਬਕ ਚੱਲ ਸਕਦਾ ਹੋਏਗਾ। ਜੋ ਜੋ ਹਿਸਟਰੀ ਸਾਰੀ ਆਉਣ ਵਾਲੇ ਸਾਲਾਂ ਦੀ ਸੁਣਾ ਦਿੱਤੀ। ਅਤੇ ਜਨਮੇਜਾ ਕਹਿੰਦਾ ਠੀਕ ਹੈ, ਮੈਂ ਬਚਾਂਗਾ, ਪਰ ਇੱਕ ਵੀ ਮੋੜ ਤੋਂ ਨਹੀਂ ਬਚ ਸਕਿਆ। ਜਿਸ ਜਿਸ ਪਾਸੇ ਨੂੰ ਬਿਆਸ ਰਿਸ਼ੀ ਨੇ ਆਖਿਆ ਸੀ ਹੁਣ ਤੂੰ ਇੱਦਾਂ ਮੋੜ ਕੱਟੇਗਾ, ਹੁਣ ਤੂੰ ਇਸ ਤਰ੍ਹਾਂ ਮੋੜ ਕੱਟੇਗਾ, ਅਖੀਰ ਨੂੰ ਜਿਹੜਾ ਉਸਦੀ ਆਪਣੀ ਘੋੜੀ ਨੇ ਕਾਲੇ ਕੰਨਾਂ ਵਾਲਾ ਵਛੇਰਾ ਦਿੱਤਾ ਹੈ ਉਹਦਾ ਜੱਗ ਕਰਵਾਇਆ। ਘਰ ਵਿੱਚ 18 ਗੋਤਰਾਂ ਦੇ ਬ੍ਰਾਹਮਣਾਂ ਨੂੰ ਜਿਹੜਾ ਹੈ ਉਹ ਇਸ ਪ੍ਰਕਾਰ ਜਿਹੜਾ ਰੋਟੀ ਖਵਾ ਰਿਹਾ, ਅਤੇ ਉਹਨਾਂ ਦੇ ਵਿੱਚੋਂ ਇੱਕ ਬ੍ਰਾਹਮਣ ਨੇ ਉਸ ਰਾਜੇ ਜਨਮੇਜੇ ਦੀ ਪਤਨੀ ਦੇ ਪ੍ਰਤੀ ਵਿਚਾਰ ਨਾਲ ਦੇ ਬ੍ਰਾਹਮਣ ਦੇ ਨਾਲ ਕੀਤੀ ਹੈ ਵੀ ਇਹ ਰਾਣੀ ਹਰੇਕ ਵਾਰੀ ਸੂਟ ਬਦਲ ਕੇ ਆ ਰਹੀ ਹੈ ਕਿ ਜਾਂ ਇੰਨੀਆਂ ਰਾਣੀਆਂ ਨੇ ਅਤੇ ਇੱਕ ਚੀਜ਼ ਇੱਕ ਰਾਣੀ ਵਰਤਾਉਂਦੀ ਹੈ ਅਤੇ ਉਹ ਚਲੀ ਜਾਂਦੀ, ਦੂਜੀ ਰਾਣੀ ਦੂਜੀ ਵਰਤਾਉਂਦੀ ਹੈ। ਤੋ ਦੂਸਰਾ ਕਹਿੰਦਾ ਵੀ ਆਪਾਂ ਦੇਖ ਲੈਂਦੇ, ਉਹਨਾਂ ਨੇ ਕਹਿੰਦੇ ਨੇ ਲਿਖਿਆ ਇਸ ਤਰ੍ਹਾਂ ਮਿਲਦਾ ਵੀ ਖੀਰ ਦਾ ਇੱਕ ਤੁਬਕਾ ਜਿਹੜਾ ਉਹ ਪੈਰ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਵੀ ਦੇਖ ਲਾਂਗੇ ਦੂਜੀ ਵਾਰੀ ਆਊ ਤਾਂ ਪਹਿਚਾਣੀ ਜਾਏਗੀ। ਬਸ ਕਈ ਤਰੀਕਿਆਂ ਨਾਲ ਲਿਖਿਆ ਭਾਈ ਉਹ ਰਾਜੇ ਜਨਮੇਜੇ ਨੂੰ ਫਿਰ ਗੁੱਸਾ ਆਇਆ ਅਤੇ ਇਤਨਾ ਗੁੱਸਾ ਆ ਗਿਆ ਭਾਈ ਸਾਰੇ 18 ਗੋਤਾਂ ਦੇ ਬ੍ਰਾਹਮਣ ਹੀ ਕਤਲ ਕਰ ਦਿੱਤੇ। ਦੇਖੋ ਸਾਰੇ ਦੇ ਸਾਰੇ ਕਤਲ ਕਰ ਦਿੱਤੇ। ਹੁਣ ਜਦੋਂ ਕਤਲ ਕਰ ਦਿੱਤੇ ਤੇ ਉਹਨਾਂ ਦੇ ਸੋ ਕਤਲ ਕਰਨ ਦੀ ਸਜ਼ਾ ਦੇ ਵਜੋਂ ਕੋੜ ਹੋਇਆ। ਹੁਣ ਜਿੱਥੇ ਵੀ ਕਥਾ ਦੇ ਵਿੱਚ ਰੁਕ ਜਾਈਏ ਨਾ, ਜਿਸ ਵੀ ਐਂਗਲ 'ਤੇ ਬੜੀਆਂ ਸਿੱਖਿਆਵਾਂ ਮਿਲਦੀਆਂ, ਜਿੱਥੋਂ ਵੀ ਸਿੱਖਿਆ ਲੱਭਣ ਦੀ ਕੋਸ਼ਿਸ਼ ਕਰੀਏ, ਹੁਣ ਪਹਿਲੀ ਤਾਂ ਸਿੱਖਿਆ ਇਹ ਮਿਲਦੀ ਹੈ ਵੀ ਜਿਹੜੇ 18 ਗੋਤਾਂ ਦੇ ਜਿਹੜੇ ਪੁਰਸ਼ ਬੁਲਾਏ ਸੀ ਰੋਟੀ ਖਾਣ ਵਾਸਤੇ, ਹੁਣ ਉਹ ਸਾਰੇ ਜਿਹੜੇ ਸ਼ਾਂਤ ਬਿਰਤੀ ਵਾਲੇ ਨਹੀਂ ਹੁੰਦੇ, ਵਿੱਚ ਕੁਛ ਇਸ ਤਰ੍ਹਾਂ ਦੇ ਵੀ ਹੁੰਦੇ ਵੀ ਜਿਹੜੇ ਲੀੜਾ ਕੱਪੜਾ ਪਰਖ ਰਹੇ ਹੈ। ਪਹਿਲੀ ਤਾਂ ਇਹ ਵੀ ਜਿਹੜੀ ਹੈ ਗੱਲ ਵਿੱਚੋਂ ਨਿਕਲਦੀ ਹੈ। ਦੂਜੇ ਨੰਬਰ 'ਤੇ ਇਹ ਗੱਲ ਨਿਕਲਦੀ ਹੈ ਵੀ ਜਿਸ ਬੰਦੇ ਨੂੰ ਪਹਿਲਾਂ ਇੰਨੀ ਸ਼ਰਧਾ ਹੈ ਵੀ ਮੈਂ ਇਹਨਾਂ ਨੂੰ ਭੋਜਨ ਛਕਾ ਕੇ ਜੱਗ ਕਰਨਾ ਹੈ, ਅਤੇ ਜੇ ਕੋਈ ਗੱਲ ਮਾਮੂਲੀ ਜਿਹੀ ਹੋ ਗਈ ਹੈ ਤਾਂ ਉਹਦੇ ਤੋਂ ਉਹਨੂੰ ਇੰਨਾ ਗੁੱਸਾ ਵੀ ਆ ਸਕਦਾ ਵੀ ਉਹ ਸਾਰਿਆਂ ਨੂੰ ਕਤਲ ਹੀ ਕਰ ਦੇਵੇ। ਕਤਲ ਕਰ ਦੇਣਾ ਇੱਕ ਬੜੀ ਵੱਡੀ ਸਜ਼ਾ ਹੈ। ਇਸ ਸਜ਼ਾ ਦੇ ਵਾਸਤੇ ਗਲਤੀ ਵੀ ਐਡੀ ਵੱਡੀ ਹੋਵੇ ਤਾਂ ਸਜ਼ਾ ਦੇਣੀ ਬਣਦੀ ਹੈ। ਹੁਣ ਉਸ ਤੋਂ ਅਗਲੀ ਗੱਲ ਇਹ ਨਿਕਲਦੀ ਹੈ ਵੀ ਜੇ ਮੰਨ ਲਓ ਉਹ ਜਿਹੜੇ 18 ਗੋਤਾਂ ਦੇ ਬ੍ਰਾਹਮਣ ਸੀ ਉਹ ਭੋਜਨ ਖਾਣ ਆਏ, ਉਹਨਾਂ ਦੇ ਵਿੱਚੋਂ ਕੁਝ ਚੰਚਲ ਬਿਰਤੀ ਵਾਲੇ ਵੀ ਸੀ ਜਿਹੜੇ ਇਹ ਦੇਖ ਰਹੇ ਸੀ ਕਿ ਰਾਜਾ ਦੀਆਂ ਇਤਨੀਆਂ ਰਾਣੀਆਂ ਨੇ ਕਿ ਉਹ ਅਲੱਗ ਚੀਜ਼ ਨੂੰ ਅਲੱਗ ਰਾਣੀ ਵਰਤਾਉਣ ਆਉਂਦੀ ਹੈ ਕਿ ਜਾਂ ਇੱਕ ਹੀ ਰਾਣੀ ਵੱਖ ਵੱਖ ਕੱਪੜੇ ਪਾ ਕੇ ਆਉਂਦੀ। ਮੰਨ ਲਓ ਉਹਨਾਂ ਦੇ ਵਿੱਚ ਕੁਝ ਚੰਚਲ ਬਿਰਤੀ ਵਾਲੇ ਵੀ ਸੀ, ਪਰ ਉਹਨਾਂ ਨੂੰ ਮਾਰ ਦੇਣ ਦੀ ਸਜ਼ਾ ਜਿਹੜੀ ਹੈ ਉਹ ਰਾਜੇ ਨੂੰ ਜ਼ਰੂਰ ਮਿਲੀ ਹੈ ਕਿਉਂਕਿ ਉਹਦਾ ਉਹ ਕੋਹੜ ਹੋਇਆ ਹੈ, ਕੋਹੜ ਹੋ ਗਿਆ ਵੀ ਭਾਵੇਂ ਉਹ ਚੰਚਲ ਬਿਰਤੀ ਵਾਲੇ ਭਾਵੇਂ ਕਿਸ ਤਰ੍ਹਾਂ ਦੇ ਨੇ ਫਿਰ ਵੀ ਉਹਨਾਂ ਦਾ ਕੁਝ ਨਾ ਕੋਈ ਭਜਨ ਸਿਮਰਨ ਹੈ ਅਤੇ ਰਾਜੇ ਨੂੰ ਕੋਹੜ ਹੋਇਆ। ਇਹਦੇ ਇੱਕ ਇੱਕ ਐਂਗਲ ਤੋਂ ਸਿੱਖਿਆ ਮਿਲਦੀ ਹੈ ਜਿਹੜਾ ਇਤਿਹਾਸ ਸਾਡੇ ਤੱਕ ਸਾਡੇ ਸਤਿਗੁਰਾਂ ਨੇ ਪਹੁੰਚਾਇਆ ਹੈ, ਗੁਰੂ ਨਾਨਕ ਸਾਹਿਬ ਨੇ ਪਹੁੰਚਾਇਆ। ਮਹਾਰਾਜ ਕਹਿ ਰਹੇ ਨੇ ਕਿ ਰੋਵੈ ਜਨਮੇਜਾ ਖੋਏ ਗਇਆ ਇੱਕੀ ਕਾਰਨ ਪਾਪੀ ਭਇਆ। ਇਹੀ ਇੱਕ ਕਾਰਨ ਐਸਾ ਵਾਪਰਿਆ ਜਦੋਂ ਉਹਨੇ ਸਾਰੇ ਕਤਲ ਕਰ ਦਿੱਤੇ ਅਤੇ ਉਹ ਪਾਪੀ ਬਣ ਗਿਆ, ਉਹਨੂੰ ਫਿਰ ਕੋਹੜ ਹੋਇਆ। ਫਿਰ ਉਸੇ ਰਿਖੀ ਬਿਆਸ ਰਿਖੀ ਦੇ ਕੋਲੋਂ ਕਥਾ ਸੁਣੀ। ਹੁਣ ਕਥਾ ਸੁਣਦਿਆਂ ਸੁਣਦਿਆਂ ਜਿੱਥੋਂ ਕਥਾ ਮੰਨਣ ਵਿੱਚ ਨਹੀਂ ਆਈ ਉੱਥੋਂ ਨੱਕ ਜਿਹਾ ਚੜ੍ਹਾਇਆ, ਮੂੰਹ ਨੂੰ ਵੱਟ ਜਿਹਾ ਚੜ੍ਹਾਇਆ ਵੀ ਆਹ ਗੱਲ ਨਹੀਂ ਮੇਰੇ ਮੰਨਣ 'ਚ ਆਉਂਦੀ। ਫਿਰ ਨੱਕ ਦੇ ਉੱਤੇ ਕੋਹੜ ਦਾ ਜਿਹੜਾ ਸੀ ਉਹ ਜ਼ਖਮ ਰਹਿ ਗਿਆ, ਉਹ ਰਹਿ ਗਿਆ ਅਤੇ ਉਸੇ ਜ਼ਖਮ ਦੇ ਨਾਲ ਫਿਰ ਉਹ ਮਰ ਗਿਆ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਤਨੇ ਲੰਬੇ ਇਤਿਹਾਸ ਨੂੰ ਦੋ ਪੰਕਤੀਆਂ 'ਚ ਦਰਜ ਕੀਤਾ ਹੈ। ਲਾਹੌਰ ਦੇ ਵਿੱਚ ਸਤਘਰਾ ਕਸਬੇ ਦੇ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ। ਮਰਦਾਨੇ ਨੇ ਆਖਿਆ, ਮਹਾਰਾਜਾ ਸ਼ਾਹੂਕਾਰ ਕਿੰਨਾ ਸੁਖੀ ਹੈ। ਮਹਾਰਾਜ ਕਹਿੰਦੇ, ਜਾ ਕੇ ਪੁੱਛ ਲੈ ਜੇ ਤੈਨੂੰ ਬਹੁਤਾ ਸੁਖੀ ਲੱਗਦਾ। ਜਦੋਂ ਪੁੱਛਿਆ ਤਾਂ ਉਹ ਕਹਿੰਦਾ, ਮੇਰੇ ਵਰਗਾ ਤਾਂ ਦੁਖੀ ਕੋਈ ਨਹੀਂ ਹੈ, ਮੇਰੇ ਵਰਗਾ ਦੁਖੀ ਕੋਈ ਨਹੀਂ। ਮੈਂ ਪਿੱਛੋਂ ਆਏ ਸਰੋਤਿਆਂ ਨੂੰ ਫਿਰ ਨਾਲ ਮਿਲਣ ਦੀ ਕੋਸ਼ਿਸ਼ ਕਰਾਂ ਕਿ ਜਿਹੜੀ ਸਤਿਗੁਰੂ ਮਹਾਰਾਜ ਦੀ ਕਥਾ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਅੱਜ ਸ਼ਬਦ ਆਇਆ ਹੈ ਉਹਦੀ ਪ੍ਰਾਰੰਭ ਵਾਲੀ ਪੰਕਤੀ ਹੈ ਕਿ ਜਿਸ ਮਨੁੱਖ ਪਹਿ ਕਰੋਂ ਬੇਨਤੀ ਸੋ ਆਪਣੇ ਦੁੱਖ ਭਰਿਆ। ਮਹਾਰਾਜ ਕਹਿੰਦੇ, ਜਿਸ ਦੇ ਅੱਗੇ ਤੁਸੀਂ ਆਪਣੇ ਦੁੱਖ ਦੀ ਬੇਨਤੀ ਕਰਨ ਲੱਗਦੇ ਜੇ ਉਹ ਅੱਗਿਓਂ ਆਪਣੇ ਦੁੱਖਾਂ ਦੇ ਨਾਲ ਭਰਿਆ ਹੁੰਦਾ ਹੈ, ਉਹ ਆਪਣੀ ਦੁੱਖਾਂ ਦੀ ਪੰਡ ਜਿਹੜੀ ਹੈ ਉਹ ਖੋਲ੍ਹ ਕੇ ਬਹਿ ਜਾਂਦਾ ਹੈ। ਅਤੇ ਜਦੋਂ ਮਰਦਾਨਾ ਜੀ ਨੇ ਉਹਨੂੰ ਪੁੱਛਿਆ ਵੀ ਤੂੰ ਬੜਾ ਸੁਖੀ ਹੈ ਅਤੇ ਉਹ ਕਹਿੰਦਾ, ਮੇਰੇ ਵਰਗਾ ਤਾਂ ਇਸ ਸੰਸਾਰ 'ਚ ਕੋਈ ਦੁਖੀ ਨਹੀਂ ਹੈ। ਉਹ ਜਦੋਂ ਜਾ ਕੇ ਸਤਿਗੁਰਾਂ ਦੇ ਕੋਲ ਬੈਠਾ ਅਤੇ ਫਿਰ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ ਸੀ। ਪਾਤਸ਼ਾਹ ਫਰਮਾਉਂਦੇ, ਸਹੰਸਰ ਦਾਨ ਦੇ ਇੰਦਰ ਰੋਆਇਆ ਪਰਸ ਰਾਮ ਰੋਵੈ ਘਰ ਆਇਆ। ਆਜਾ ਸੋ ਰੋਵੈ ਭੀਖਿਆ ਖਾਏ ਐਸੀ ਦਰਗਹ ਮਿਲੈ ਸਜਾਏ। ਪਾਤਸ਼ਾਹ ਜੀ ਕਹਿੰਦੇ, ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਇਆ। ਰੋਵੈ ਦਹਿਸਰ ਲੰਕ ਗਵਾਏ ਜਿਨ ਸੀਤਾ ਆਂਦੀ ਡਾਉਰੂ ਵਾਏ। ਪਾਤਸ਼ਾਹ ਜੀ ਕਹਿੰਦੇ, ਫਿਰ ਰੋਵੇ ਪਾਂਡਵ ਭਏ ਮਜੂਰ ਜਿਨ ਕੇ ਸਵਾਮੀ ਰਹਿਤ ਹਧੂਰ। ਰੋਵੈ ਜਨਮੇਜਾ ਖੋਏ ਗਇਆ ਇੱਕੀ ਕਾਰਨ ਪਾਪੀ ਭਇਆ। ਰੋਵੇ ਸੇਖ ਮਸਾਇਕ ਪੀਰ ਅੰਤਕਾਲ ਮਤ ਲਾਗੈ ਭੀੜ। ਮਾਰੇ ਕਹਿੰਦੇ, ਦੇਖੋ ਦੂਜਾ ਪੱਖ ਵੀ ਹੈਗਾ, ਕੁਝ ਇਸ ਕਰਕੇ ਰੋ ਰਹੇ ਨੇ ਸਿਰਫ ਭਈ ਸਾਨੂੰ ਅੰਤਕਾਲ ਮਤ ਲੱਗੈ ਭੀੜ, ਮਤਾ ਕਿਤੇ ਅੰਤਲੇ ਸਮੇਂ ਸਾਨੂੰ ਜਮਾਂ ਦੀ ਮਾਰ ਨਾ ਸਹਿਣੀ ਪਵੇ। ਮਾਰੇ ਕਹਿੰਦੇ, ਕੁਝ ਇੱਦਾਂ ਦੇ ਫਿਕਰਵਾਨ ਵੀ ਹੈਗੇ। ਰੋਵੇ ਸੇਖ ਮਸਾਇਕ, ਮਸਾਇਕ ਹੁੰਦੇ ਮਸ਼ਕਤਾਂ ਘਾਲਣ ਵਾਲੇ, ਮਸ਼ਕਤਾਂ ਘਾਲਣ ਵਾਲੇ ਗਏ ਮਸ਼ਕਤ ਘਾਲ। ਮਾਰੇ ਕਹਿੰਦੇ ਨੇ ਕਿ ਉਹ ਜਿਹੜੇ ਨੇ ਪੀਰ, ਪੀਰ ਉਹਨਾਂ ਦੇ ਮਹੰਤਾਂ ਦਾ ਨਾਮ ਹੈ। ਮਹਾਰਾਜ ਪਾਤਸ਼ਾਹ ਕਹਿੰਦੇ, ਰੋਵੇ ਸੇਖ ਮਸਾਇਕ ਪੀਰ ਅੰਤਕਾਲ, ਜਦੋਂ ਅਖੀਰਲਾ ਸਾਡਾ ਸਮਾਂ ਆਉਣਾ ਹੈ, ਮਤ ਲੱਗੈ ਭੀੜ, ਕਿਤੇ ਮਤਾਂ ਕਿਤੇ ਸਾਡੇ ਜੀਵਨ 'ਤੇ ਭੀੜ ਨਾ ਬਣ ਜਾਏ, ਸਾਨੂੰ ਜਮਾਂ ਦੀ ਮਾਰ ਜਿਹੜੀ ਆ ਉਹ ਸਹਿਣੀ ਨਾ ਪੈ ਜਾਏ। ਅਤੇ ਫਿਰ ਪਾਤਸ਼ਾਹ ਜੀ ਕਹਿੰਦੇ, ਅੰਤਕਾਲ ਜਮ ਲੱਗੈ ਭੀੜ। ਪਾਤਸ਼ਾਹ ਜੀ ਕਹਿੰਦੇ, ਦੇਖੋ ਫਿਰ ਰੋਵੇ ਕਿਰਪਨ ਸੰਚਹੇ ਧਨ ਜਾਏ। ਜਿਹੜੇ ਵਿਚਾਰੇ ਕੰਜੂਸ ਨੇ ਧਨ ਨੂੰ ਜੋੜਨ ਵਿੱਚ, ਇਤਨੇ ਕੰਜੂਸ ਨੇ ਉਹ ਜਿਹੜੇ ਨੇ, ਰੋਵੇ ਕਿਰਪਨ ਸੰਚਹੇ ਧਨ ਜਾਏ, ਜਦੋਂ ਕਿਤੇ ਨੁਕਸਾਨ ਹੋ ਜਾਂਦਾ, ਕੋਈ ਚੱਟੀ ਪੈ ਜਾਂਦੀ ਹੈ, ਉਹ ਵਿਚਾਰੇ ਉਹ ਰੋਂਦੇ ਆ ਵੀ ਮਸਾਂ ਮਸਾਂ ਜੋੜਿਆ ਸੀ, ਇੰਨਾ ਧਨ ਜਿਹੜਾ ਉਹ ਵੇਸਟ ਚੱਲਿਆ ਗਿਆ। ਰੋਵੇ ਕਿਰਪਨ ਸੰਚਹੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ। ਮਾਰੇ ਕਹਿੰਦੇ, ਵਿਦਵਾਨ ਬੰਦਾ ਜਿਹੜਾ ਹੈ ਉਹਨੇ ਮਸਾਂ ਮਸਾਂ ਮਿਹਨਤ ਕਰਕੇ ਗਿਆਨ ਹਾਸਲ ਕੀਤਾ ਹੁੰਦਾ, ਜਿਹੜਾ ਅੱਖਰੀ ਗਿਆਨ ਹੁੰਦਾ, ਜਦੋਂ ਉਹਨੂੰ ਭੁੱਲ ਜਾਂਦਾ ਹੈ, ਜਦੋਂ ਉਹਨੂੰ ਭੁੱਲ ਜਾਂਦਾ ਕੋਈ ਵਰਣਨ ਕਰਦਿਆਂ ਕਰਦਿਆਂ, ਅਤੇ ਜਾਂ ਕਿਸੇ ਦੇ ਨਾਲ ਉਹ ਫਿਰ ਵਿਚਾਰ ਚਰਚਾ ਕਰਦਾ ਅਤੇ ਉਦੋਂ ਉਹਨੂੰ ਭੁੱਲ ਜਾਂਦਾ। ਪਾਤਸ਼ਾਹ ਜੀ ਕਹਿੰਦੇ, ਪੰਡਿਤ ਰੋਵੇ ਗਿਆਨ ਗਵਾਏ, ਜਦੋਂ ਉਹਨਾਂ ਦਾ ਗਿਆਨ ਗਵਾਚ ਜਾਂਦਾ ਹੈ ਉਦੋਂ ਉਹ ਰੋਂਦੇ ਨੇ ਵੀ ਇੰਨੇ ਸਾਲ ਪਹਿਲਾਂ ਆਹ ਪਦੇ ਜਿਹੜੇ ਨੇ ਐਸ ਪੋਥੀ ਦੇ ਤੇ ਮੈਂ ਕੰਠ ਕੀਤੇ ਹੋਏ ਸੀ, ਮੈਨੂੰ ਤਾਂ ਇਹ ਜ਼ਬਾਨੀ ਯਾਦ ਹੁੰਦੇ ਸੀ, ਮੈਂ ਤਾਂ ਕਈ ਵਾਰੀ ਸੁਣਾਏ ਹੈ, ਤੇ ਜਦੋਂ ਅਚਨਚੇਤ ਭੁੱਲ ਜਾਂਦੇ ਹੈ ਤੇ ਉਹ ਇਨਸਾਨ ਜਿਹੜਾ ਹੈ ਬੇਇੱਜ਼ਤੀ ਮਹਿਸੂਸ ਕਰਦਾ ਹੈ, ਭਈ ਇਹ ਤਾਂ ਮੇਰੀ ਬੇਇੱਜ਼ਤੀ ਹੋ ਗਈ। ਤੋ ਪਾਤਸ਼ਾਹ ਉਹਨਾਂ ਦਾ ਵੀ ਜ਼ਿਕਰ ਕਰਦੇ, ਪਾਤਸ਼ਾਹ ਕਹਿੰਦੇ ਉਹ ਵੀ ਰੋਂਦੇ ਨੇ, ਦੁਖੀ ਹੁੰਦੇ ਨੇ, ਰੋਵੇ ਪੰਡਿਤ ਗਿਆਨ ਗਵਾਏ। ਫਿਰ ਮਹਾਰਾਜ ਜ਼ਿਕਰ ਕਰਦੇ ਆ, ਬਾਲੀ ਰੋਵੈ ਨਾਹੇ ਪਤਾਰ, ਜਿਹੜੀ ਮੁੰਦ ਅਵਸਥਾ ਵਿੱਚ ਸਖੀ ਪਹੁੰਚੀ ਹੋਈ ਹੋਵੇ ਉਹ ਪ੍ਰਕਿਰਤਕ ਨਿਯਮਾਂ ਦੇ ਅਨੁਸਾਰ ਉਹਨੂੰ ਪਤਾਰ ਦੀ ਪ੍ਰਾਪਤੀ ਦੀ ਲੋੜ ਹੋਵੇ, ਪਤੀ ਦੀ ਲੋੜ ਹੋਵੇ, ਉਹਦਾ ਪਤੀ ਹੋਵੇ ਨਾ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਤੇ ਉਹ ਵੀ ਰੋਂਦੀ ਹੈ, ਉਹ ਵੀ ਰੋਂਦੀ ਹੈ। ਬਾਲੀ ਰੋਵੈ ਨਾਹੇ ਪਤਾਰ, ਇਹਦੇ ਨਾਲ ਹੋਰ ਸਾਖੀ ਬਣਾ ਕੇ ਵੀ ਕਈ ਜਗ੍ਹਾ 'ਤੇ ਲਿਖੀ ਹੋਈ ਕਿ ਇੱਕ ਬਾਲੀ ਨਾਮ ਦੀ ਔਰਤ ਸੀ, ਉਹਦਾ ਪਤੀ ਨਹੀਂ ਸੀ ਬਚਦਾ, ਦੂਜਾ ਵਿਆਹ ਕਰਵਾਇਆ, ਫਿਰ ਉਹ ਚੜ੍ਹਾਈ ਕਰ ਗਿਆ, ਉਹ ਸਾਖੀ ਵੀ ਲਿਖੀ ਹੈ। ਪਰ ਕੁਝ ਵਿਦਵਾਨਾਂ ਨੇ ਅਰਥ ਕੀਤੇ ਹੈ ਕਿ ਦੇਖੋ ਬਾਲੜੀ ਜਦੋਂ ਜਵਾਨ ਉਮਰ ਵਿੱਚ ਹੁੰਦੀ ਹੈ, ਸਰੀਰਕ ਅਵਸਥਾ ਦੇ ਮੁਤਾਬਕ ਉਹਨੂੰ ਪਤੀ ਦੀ ਪ੍ਰਕਿਰਤਕ ਨਿਯਮ ਹੈ, ਪਰਮਾਤਮਾ ਦਾ ਇਹ ਨਿਯਮ ਹੈ ਕਿ ਉਦੋਂ ਉਹਨੂੰ ਜ਼ਰੂਰਤ ਹੈ। ਤੋ ਅਗਰ ਉਹ ਨਹੀਂ ਸਬੱਬ ਬਣ ਰਿਹਾ ਉਸ ਮੌਕੇ 'ਤੇ, ਉਹ ਜਿਹੜਾ ਹੈ ਸੰਯੋਗ ਨਹੀਂ ਲੱਭ ਰਿਹਾ, ਨਹੀਂ ਖੁੱਲ੍ਹ ਰਿਹਾ, ਤਾਂ ਉਹ ਵੀ ਅੰਦਰੇ ਅੰਦਰ ਜਿਹੜੀ ਹੈ ਉਹ ਰੋਂਦੀ ਹੈ ਅਤੇ ਬੁਸਕਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਇਤਨੀਆਂ ਸ਼ਖਸ਼ੀਅਤਾਂ ਦੇ ਨਾਮ ਗਿਣ ਕੇ ਫਿਰ ਪਾਤਸ਼ਾਹ ਕਹਿੰਦੇ, ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੈ ਲਾਏ। ਮਹਾਰਾਜ ਕਹਿੰਦੇ, ਭਾਈ ਰੋਂਦੇ ਤੇ ਇੱਥੇ ਸ਼੍ਰੀ ਰਾਮ ਚੰਦਰ ਵਰਗੇ ਤੇ ਰਾਵਣ ਵਰਗੇ ਵੀ ਰਹੇ ਨੇ, ਪਰ ਸਤਿਗੁਰਾਂ ਦਾ ਜਿਹੜਾ ਨਾਮ ਹੈ ਮੰਨੇ ਨਾਉ, ਉਹਨੂੰ ਨਾਮ ਨੂੰ ਜਿਹੜਾ ਮੰਨਦਾ, ਸੋਈ ਜਿਣ ਜਾਏ, ਜਿਣ ਹੁੰਦਾ ਜਿੱਤ ਜਾਏ, ਮਹਾਰਾਜ ਕਹਿੰਦੇ ਉਹੀ ਇਸ ਜ਼ਿੰਦਗੀ ਵਿੱਚੋਂ ਜਿੱਤ ਕੇ ਜਾਂਦਾ ਹੈ। ਔਰੀ ਕਰਮ ਨਾ ਲੇਖੈ ਲਾਏ, ਹੋਰ ਕੰਮ ਜੇ ਕੋਈ ਕਰੇ ਵੀ ਮੈਂ ਦੁਨੀਆਂ ਨੂੰ ਜਿੱਤ ਲੈਣਾ, ਪਾਤਸ਼ਾਹ ਕਹਿੰਦੇ ਉਹ ਨਹੀਂ ਲੇਖੇ ਵਿੱਚ ਪੈਂਦੇ। ਨਾਮ ਨੂੰ ਮੰਨਣ ਵਾਲਾ ਜਿਹੜਾ ਹੈ ਉਹ ਜਿੱਤ ਜਾਂਦਾ ਹੈ, ਕਿਉਂਕਿ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ। ਤੋ ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਚੱਲ ਰਹੀ ਹੈ, ਜੋ ਲੜੀਵਾਰ ਕਥਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 497 ਨੰਬਰ ਅੰਗ ਉੱਪਰ ਪਹੁੰਚੀ ਹੋਈ ਹੈ। ਪਾਤਸ਼ਾਹ ਅੱਗੇ ਫਰਮਾ ਰਹੇ ਨੇ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨ ਭਉ ਸਾਗਰ ਤਰਿਆ। ਜਿਨ੍ਹਾਂ ਨੇ ਪਾਰਾਵਾਰ ਤੋਂ ਰਹਿਤ ਪਰਮਾਤਮਾ ਨੂੰ ਦਿਲ ਵਿੱਚ ਅਰਾਧਿਆ ਹੈ, ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਨੇ ਇਹ ਭੈਦਾਇਕ ਸਾਗਰ, ਇਹ ਸੰਸਾਰ ਜੋ ਹੈ ਤਰਿਆ, ਉਹਨਾਂ ਨੇ ਇਹ ਤਰ ਲਿਆ ਹੈ। ਭਉ ਸਾਗਰ ਹੈ ਵੀ ਸਾਗਰ ਤੇ ਹੈ ਵੀ ਭਉ ਡਰ ਵਾਲਾ। ਗੁਰੂ ਮਹਾਰਾਜ ਪਾਤਸ਼ਾਹ ਇੱਕ ਪ੍ਰੀਤ ਦੀ ਗੱਲ ਕਰਦੇ ਹੈ ਕਿ ਜਦੋਂ ਸਾਧਕ ਸੇਵਕ ਨੂੰ ਆਪਣੇ ਗੁਰੂ ਨਾਲ ਇੰਨਾ ਪ੍ਰੇਮ ਲੱਗ ਜਾਂਦਾ ਹੈ ਤੇ ਉਹਨੂੰ ਇੱਕ ਵਿਸ਼ਵਾਸ ਹੋ ਜਾਂਦਾ ਵੀ ਮੇਰੇ ਗੁਰੂ ਦੇ ਜਿਹੜੇ ਚਰਨ ਨੇ ਨਾ ਉਹ ਜਹਾਜ਼ ਦੀ ਤਰ੍ਹਾਂ ਹਨ, ਤੇ ਜੇ ਮੈਂ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਆਪਣੇ ਚਿੱਤ ਜੋੜੀ ਰੱਖਿਆ ਤੇ ਫਿਰ ਡੁੱਬ ਜਾਣਾ ਤੇ ਦੂਰ ਦੀ ਗੱਲ, ਮੇਰਾ ਪੈਰ ਵੀ ਖੁੱਭੇਗਾ ਨਹੀਂ। ਮਹਾਰਾਜ ਪਾਤਸ਼ਾਹ ਬਾਣੀ 'ਚ ਉਸ ਅਵਸਥਾ ਦਾ ਜ਼ਿਕਰ ਕਰਦੇ ਹੈ, ਨਦੀ ਤਰੰਦੜੀ ਮੈਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ। ਐ ਮੇਰੇ ਸਤਿਗੁਰੂ, ਐ ਮੇਰੇ ਪਿਆਰੇ, ਤੇਰੀ ਮੁਹੱਬਤ ਜਦੋਂ ਮੇਰੇ ਦਿਲ ਵਿੱਚ ਵੱਸੀ ਹੋਏਗੀ ਨਾ, ਤੇਰੀ ਮੁਹੱਬਤ ਵਿੱਚ ਰਹਿੰਦਿਆਂ ਰਹਿੰਦਿਆਂ ਮਹਾਰਾਜ ਪਾਤਸ਼ਾਹ ਮੈਡਾ ਖੋਜ ਨਾ ਖੁੰਭੈ, ਖੋਜ ਨਾਮ ਪੈਰ ਦਾ ਹੈ, ਖੁੰਭੈ ਨਾਮ ਹੈ ਖੁੱਭ ਜਾਣਾ, ਫਸ ਜਾਣਾ। ਐ ਮੇਰੇ ਪਿਆਰੇ ਅਕਾਲ ਪੁਰਖ, ਜਦੋਂ ਤੇਰੇ ਨਾਲ ਮੇਰੀ ਮੁਹੱਬਤ ਹੋਏਗੀ ਤੇ ਨਦੀ ਤਰੰਦੜੀ, ਐ ਸੰਸਾਰ ਰੂਪ ਨਦੀ ਨੂੰ ਤਰਨ ਦੇ ਲਈ ਮੈਡਾ ਖੋਜ ਨਾ ਖੁੰਭੈ, ਮੇਰਾ ਪੈਰ ਫਿਰ ਚਿੱਕੜ ਦੇ ਵਿੱਚ ਖੁੱਭੇਗਾ ਨਹੀਂ। ਮੰਝ ਮੁਹੱਬਤ ਤੇਰੀ, ਤਹੋ ਸਹਿ ਸੇਤੀ ਮੈਡਾ ਹੀ ਅੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਤੂੰ ਮੇਰਾ ਸਹੋ ਹੈ, ਮਾਲਕ ਹੈ, ਤੇਰੇ ਨਾਲ ਪ੍ਰੇਮ ਲਾਇਆ ਮੈਡਾ ਹੀ ਅੜਾ ਸੀਤਮ, ਮੇਰਾ ਜਿਹੜਾ ਹੀੜਾ ਹੈ, ਹਿਰਦਾ ਹੈ, ਉਹ ਮਹਾਰਾਜ ਪਾਤਸ਼ਾਹ ਸੀਤਾ ਹੋਇਆ ਹੈ, ਮੈਂ ਜੋੜਿਆ ਹੋਇਆ ਹੈ, ਆਪਣਾ ਦਿਲ ਜਿਹੜਾ ਹੈ ਇਹ ਤੁਹਾਡੇ ਚਰਨਾਂ ਨਾਲ ਜੋੜਿਆ ਹੋਇਆ ਹੈ। ਹਰ ਨਾਨਕ ਤੁਲਹਾ ਬੇੜੀ, ਅਤੇ ਤੁਹਾਡਾ ਨਾਮ ਹੀ ਜਿਹੜਾ ਪਾਤਸ਼ਾਹ ਉਹ ਫਿਰ ਮੇਰੇ ਲਈ ਤੁਲਹਾ ਹੈ, ਉਹੀ ਮੇਰੇ ਵਾਸਤੇ ਜਿਹੜਾ ਹੈ ਉਹ ਬੇੜੀ ਹੈ। ਪੰਜਵੇਂ ਪਾਤਸ਼ਾਹ ਫਰਮਾ ਰਹੇ ਨੇ ਕਿ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਜਿਨ੍ਹਾਂ ਨੇ ਅਰਾਧਿਆ ਹੈ, ਤਿੰਨ ਭਉ ਸਾਗਰ ਤਰਿਆ, ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਕਟੈ। ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇੱਕ ਸਤਿਗੁਰਾਂ ਤੋਂ ਬਿਨਾਂ ਅਤੇ ਇੱਕ ਪਰਮਾਤਮਾ ਜੀ ਦੇ ਨਾਮ ਤੋਂ ਬਿਨਾਂ। ਕੋ ਨਾ ਬਿਰਥਾ ਦੁੱਖ ਕੱਟੈ, ਕੋਈ ਵੀ ਕਿਸੇ ਦੀ ਬਿਪਤਾ ਨਹੀਂ ਕੱਟ ਸਕਦਾ, ਕੋਈ ਕਿਸੇ ਦਾ ਦੁੱਖ ਨਹੀਂ ਕੱਟ ਸਕਦਾ। ਇਸ ਬਿਪਤਾ ਨੂੰ ਔਰ ਦੁੱਖ ਨੂੰ ਕੇਵਲ ਗੁਰੂ ਸਾਹਿਬ ਅਤੇ ਅਕਾਲ ਪੁਰਖ ਹੈ ਜੋ ਦੂਰ ਕਰ ਸਕਦਾ ਹੈ। ਤੋ ਪਾਤਸ਼ਾਹ ਫਰਮਾਉਂਦੇ ਨੇ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹੱਤ ਜਸ ਘਟੈ। ਜੇ ਕੋਈ ਭਾਈ ਪ੍ਰਭੂ ਨੂੰ ਛੱਡ ਕੇ ਅਵਰ ਸੇਵਕ ਜੇ ਹੋਈ ਹੈ, ਹੋਰ ਕਿਸੇ ਦਾ ਹੀ ਜਾ ਕੇ ਸੇਵਕ ਬਣਿਆ ਫਿਰਦਾ, ਤਿਤ ਉਸ ਇਨਸਾਨ ਦਾ ਮਾਨ ਮਹੱਤ ਜਸ ਘਟੈ, ਉਹਦਾ ਮਾਣ ਸਤਿਕਾਰ ਜਿਹੜਾ ਉਹ ਵੀ ਘੱਟ ਜਾਂਦਾ, ਉਹਦਾ ਮਰਤਬਾ ਜਿਹੜਾ ਰੈਂਕ ਹੈ ਉਹ ਵੀ ਘੱਟ ਜਾਂਦਾ, ਜਸ ਉਹਦਾ ਦੁਨੀਆ ਜੇ ਕੋਈ ਜਸ ਕਰਦੀ ਹੈ ਤੇ ਉਹ ਵੀ ਘੱਟ ਜਾਂਦਾ ਹੈ ਜੇ ਕੋਈ। ਸੋ ਇਸ ਪ੍ਰਕਾਰ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ। ਬਾਣੀ ਵਿੱਚ ਸਤਿਗੁਰੂ ਫਰਮਾਉਂਦੇ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਆਪਣੇ ਖਸਮ ਮਾਲਕ ਅਕਾਲ ਪੁਰਖ ਨੂੰ ਛੱਡ ਕੇ ਕੋਈ ਹੋਰ ਕਿਸੇ ਦੇ ਉੱਤੇ ਟੇਕ ਰੱਖ ਕੇ ਉਹਦੇ ਨਾਲ ਜੁੜ ਗਿਆ ਹੈ। ਪਾਤਸ਼ਾਹ ਜੀ ਕਹਿੰਦੇ, ਐਸੇ ਇਨਸਾਨ ਐਸੇ ਵਣਜਾਰੇ ਜਿਹੜੇ ਉਹ ਤਾਂ ਡੁੱਬ ਜਾਂਦੇ ਆ, ਡੁੱਬੇ ਸੇ ਵਣਜਾਰਿਆ। ਪ੍ਰਭੂ ਨੂੰ ਛੱਡ ਕੇ ਜੇ ਕੋਈ ਹੋਰ 'ਤੇ ਜਿਹੜਾ ਹੈ ਉਹ ਟੇਕ ਲਾ ਲੈਂਦਾ ਹੈ, ਹੋਰ ਥਾਂ 'ਤੇ ਜੁੜ ਜਾਂਦਾ ਹੈ, ਰਹਾਓ ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਮਾਇਆ ਕੇ ਸੰਬੰਧ ਸੈਨ ਸਾਕ, ਕਿਤੇ ਕਾਮਨਾ ਆਇਆ। ਜਿਨ੍ਹਾਂ ਜਿਨ੍ਹਾਂ ਦੇ ਨਾਲ ਸਾਡੇ ਮਾਇਆ ਦੇ ਥਰੂ ਸੰਬੰਧ ਹਨ, ਮਾਇਆ ਦੇ ਨਾਲ ਸੰਬੰਧਿਤ ਜਿਨ੍ਹਾਂ ਦੇ ਨਾਲ ਸਾਡੀ ਵਾਕਫੀਅਤ ਵੀ ਹੈ, ਫਰਜ਼ੀ ਤੌਰ 'ਤੇ ਉਹ ਸਾਡੀ ਰਿਸਪੈਕਟ ਵੀ ਕਰਦੇ ਹੈ, ਮੇਲਜੋਲ ਵੀ ਬਹੁਤ ਜ਼ਿਆਦਾ, ਲੇਕਿਨ ਵਪਾਰਕ ਤੌਰ 'ਤੇ ਹੈ ਸਾਡਾ ਬਿਜ਼ਨਸ ਜਿਨ੍ਹਾਂ ਨਾਲ ਸੰਬੰਧਿਤ ਹੈ ਸਾਡੀ। ਇਸ ਪ੍ਰਕਾਰ ਜਿੱਥੋਂ ਕਿਸੇ ਨੂੰ ਇਉਂ ਲੱਗਦਾ ਕਿ ਸਾਡਾ ਐਡਵਾਂਸ ਗਿਆ ਰਹਿੰਦਾ, ਉਹ ਸਾਨੂੰ ਐਡਵਾਂਸ ਦੇਈ ਜਾਂਦੇ ਰਹਿੰਦੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ, ਇਹ ਕਿਤ ਹੀ ਕਾਮ ਨਾ ਆਇਆ। ਇਹ ਮਹਾਰਾਜ ਪਾਤਸ਼ਾਹ ਕਹਿੰਦੇ, ਜਦੋਂ ਇਨਸਾਨ ਦੇ ਉੱਤੇ ਕੋਈ ਭੀੜਾ ਪੈ ਜਾਂਦੀ, ਕੋਈ ਬਿਪਤਾ ਬਣ ਜਾਂਦੀ, ਇਹ ਸਾਰੇ ਜਵਾਬ ਦੇ ਜਾਂਦੇ ਹੈ, ਸਾਰੇ ਜਿਹੜੇ ਨੇ ਉਹ ਪਿੱਛੇ ਹਟ ਜਾਂਦੇ ਆ ਕਿ ਸਾਡੀ ਮਨੀ ਰਿਟਰਨ ਨਹੀਂ ਹੋਣੀ, ਇਸ ਵਾਸਤੇ ਅਸੀਂ ਹੈਲਪ ਜਿਹੜੀ ਉਹ ਕਿਵੇਂ ਦੇ ਦਈਏ। ਮਹਾਰਾਜ ਪਾਤਸ਼ਾਹ ਕਹਿੰਦੇ, ਇੱਕ ਤਾਂ ਇਹ ਮਾਇਆ ਨਾਲ ਜਿਨ੍ਹਾਂ ਦਾ ਸੰਬੰਧ ਹੈ ਸੈਨ ਸਾਕ, ਅਤੇ ਇੱਕ ਜਿਹੜੇ ਇਨਸਾਨ ਦੇ ਸਾਕ ਨੇ, ਰਿਸ਼ਤੇਦਾਰ ਨੇ ਅਤੇ ਦੋਸਤ ਨੇ। ਪਾਤਸ਼ਾਹ ਫਰਮਾਉਂਦੇ ਆ, ਕਿਤ ਹੀ ਕੰਮ ਨਾ ਆਇਆ, ਇਹ ਕਿਸੇ ਕੰਮ ਨਹੀਂ ਆਉਂਦੇ। ਜਦੋਂ ਇਹ ਪਤਾ ਲੱਗ ਜਾਏ ਵੀ ਇਸ ਇਨਸਾਨ ਤੋਂ ਤਾਂ ਸਾਡਾ ਕੋਈ ਮਤਲਬ ਪੂਰਾ ਹੋਣਾ ਨਹੀਂ, ਉਹ ਤਾਂ ਆਪਣੇ ਹੀ ਮਤਲਬ ਦੇ ਵਾਸਤੇ ਕੋਈ ਕਿਸੇ ਦੀ ਹੈਲਪ ਕਰ ਰਿਹਾ ਹੁੰਦਾ ਹੈ ਅਤੇ ਮਦਦ ਲੈਣ ਦੀ ਆਸ ਵਿੱਚ ਕੋਈ ਮਦਦ ਕਰ ਰਿਹਾ ਹੁੰਦਾ। ਜਦੋਂ ਇਹ ਪਤਾ ਲੱਗਦਾ ਹੈ ਭਈ ਇਹ ਇਨਸਾਨ ਜਿਹੜਾ ਹੈ ਇਹਦੇ 'ਤੇ ਇਸ ਟਾਈਮ ਭੀੜਾ ਪੈ ਗਈ ਹੈ, ਅਤੇ ਉਦੋਂ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਕਿਸੇ ਵੀ ਜਿਹੜਾ ਹੈ ਉਹ ਕੰਮ ਨਹੀਂ ਆਉਂਦਾ। ਹਰ ਕਾ ਦਾਸ ਨੀਚ ਕੁਲ ਉੱਚਾ, ਤਿਸ ਸੰਗ ਮਨ ਬਾਂਸ਼ਿਤ ਫਲ ਪਾਇਆ। ਹੁਣ ਪਾਤਸ਼ਾਹ ਦੱਸਦੇ ਨੇ ਕਿ ਹਰ ਕਾ ਦਾਸ ਨੀਚ ਕੁਲ ਉੱਚਾ, ਜਿਹੜਾ ਪਰਮਾਤਮਾ ਦਾ ਦਾਸ ਹੋਏਗਾ ਉਹ ਭਾਵੇਂ ਨੀਵੀ ਕੁਲ ਦੇ ਵਿੱਚ ਪੈਦਾ ਹੋਇਆ ਹੈ, ਲੇਕਿਨ ਉਹ ਉੱਚਾ ਹੈ। ਨੀਚ ਕੁਲ ਉੱਚਾ, ਉਹ ਉੱਚਾ ਹੈ। ਤਿਸ ਸੰਗ ਮਨ ਬਾਂਸ਼ਿਤ ਫਲ ਪਾਇਆ, ਤਿਸ ਦੀ ਸਹਾਇਤਾ ਦੇ ਨਾਲ, ਤਿਸ ਦੇ ਨਾਲ ਆਪਣਾ ਬੋਲਚਾਲ ਰੱਖਣ ਦੇ ਨਾਲ, ਮਨ ਬਾਂਸ਼ਿਤ, ਮਨ ਵਿੱਚ ਚਾਹੁੰਦੀ ਹੋਈ ਮਦਦ ਜਿਹੜੀ ਹੈ ਉਹ ਇਨਸਾਨ ਪ੍ਰਾਪਤ ਕਰ ਲੈਂਦਾ। ਜੇ ਕੋਈ ਇਨਸਾਨ ਸੋਚੇ ਵੀ ਦੁਨੀਆਂ ਦੇ ਉੱਪਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਔਰਗੇਨਾਈਜੇਸ਼ਨਜ਼ ਬਣੀਆਂ ਹੋਈਆਂ, ਚੈਰਿਟੀ ਜਿਹੜੇ ਇਸ ਪ੍ਰਕਾਰ ਜਿਹੜੇ ਹੈ ਉਹ ਟਰੱਸਟ ਬਣੇ ਹੋਏ ਹੈ, ਉਹ ਬਿਨਾਂ ਵਾਕਫੀਅਤ ਤੋਂ ਉਹ ਜਿਹੜੀ ਹੈ ਉਹ ਲੋੜਵੰਦਾਂ ਦੀ ਮਦਦ ਕਰਦੇ ਹੈ। ਜੇ ਉਹ ਬਣੇ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਔਰਗੇਨਾਈਜ਼ ਕਰਨ ਵਾਲਾ ਉਹ ਹਰ ਕਾ ਦਾਸ ਹੀ ਹੁੰਦਾ ਹੈ। ਪਹਿਲਾਂ ਉਹਦੇ ਦਿਲ ਵਿੱਚ ਰੱਬ ਦੇ ਡਰ ਭੈ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਇਸ ਤਰ੍ਹਾਂ ਦੀਆਂ ਵਿਚਾਰਾਂ ਆਈਆਂ ਹੁੰਦੀਆਂ, ਉਹ ਵੱਖਰੀ ਗੱਲ ਹੈ ਕਿ ਉਹਨੇ ਆਧੁਨਿਕ ਤਰੀਕੇ ਦੇ ਨਾਲ ਉਹਨੂੰ ਔਰਗੇਨਾਈਜ਼ ਕੀਤਾ ਹੁੰਦਾ ਹੈ। ਜਦੋਂ ਹੁਣ ਖਾਲਸਾ ਏਡ ਵਾਲੇ ਗੁਰੂ ਕੇ ਸਿੱਖ ਜਿਹੜੇ ਹੈ ਪਹੁੰਚਦੇ ਹੈ ਬਿਪਤਾ ਵਾਲੀਆਂ ਜਗ੍ਹਾ ਦੇ ਉੱਤੇ, ਉਹ ਹਰ ਕੇ ਦਾਸ ਹੀ ਨੇ। ਜੋ ਮਹਾਰਾਜ ਦੀ ਬਾਣੀ ਹੈ ਇਹਦੇ 'ਤੇ ਕਦੇ ਵਾਸਤੇ ਕੋਈ ਸ਼ੰਕਾ ਨਹੀਂ ਹੋ ਸਕਦਾ, ਕਿੰਤੂ ਨਹੀਂ ਹੋ ਸਕਦਾ। ਜੋ ਇਹਦੇ ਵਿੱਚ ਲਿਖਿਆ ਉਹ ਸੱਚ ਹੈ ਕਿ ਜੇ ਕਿਸੇ ਦੇ ਮਨ ਵਿੱਚ ਸਵਾਲ ਆਉਂਦਾ ਹੈ ਤਾਂ ਉਹ ਸਵਾਲ ਜਿਹੜਾ ਆਉਂਦਾ ਹੈ ਉਹ ਉੱਤਰ ਆਪ ਲੱਭਣ ਦੀ ਲੋੜ ਹੈ। ਉਹ ਵਾਹਿਗੁਰੂ ਦੇ ਪਿਆਰੇ ਹੀ ਨੇ, ਉਹ ਮਹਾਰਾਜ ਦੇ ਦਾਸ ਨੇ ਜਿਨ੍ਹਾਂ ਨੇ ਆਪਣੇ ਕੰਮ ਕਾਰ ਨੂੰ ਆਪਣੀ ਜੌਬ ਨੂੰ ਛੱਡ ਕੇ ਅਤੇ ਇਹ ਇਰਾਦਾ ਬਣਾਇਆ ਹੁੰਦਾ ਵੀ ਜਿਹਨਾਂ ਨਾਲ ਸਾਡੀ ਵਾਕਫੀਅਤ ਨਹੀਂ ਨਹੀਂ ਹੈ ਅਸੀਂ ਉਹਨਾਂ ਦੀ ਮਦਦ ਕਰਨੀ ਹੈ, ਉਹ ਇਸ ਟਾਈਮ ਬਿਪਤਾ ਦੇ ਵਿੱਚ ਹਨ, ਅਸੀਂ ਉਹਨਾਂ ਦੀ ਸਹਾਇਤਾ ਕਰਨੀ ਹੈ। ਤੋ ਮਹਾਰਾਜ ਕਹਿੰਦੇ ਇਹ ਹਰ ਕਾ ਦਾਸ, ਉਹ ਜਿਹੜਾ ਪ੍ਰਭੂ ਦਾ ਦਾਸ ਹੋਏਗਾ, ਬਰਾਦਰੀ ਉਹਦੀ ਭਾਵੇਂ ਜਿਹੜੀ ਉਹ ਨੀਵੀਂ ਹੋਏਗੀ। ਮਹਾਰਾਜ ਕਹਿੰਦੇ ਨੀਵੀਂ ਬਰਾਦਰੀ ਵਿੱਚ ਪੈਦਾ ਹੋਇਆ ਹੋਇਆ ਵੀ ਉਹ ਫਿਰ ਉੱਚਾ ਹੋਏਗਾ। ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦਾ ਉਚਾਰਿਆ ਹੋਇਆ ਹੈ। ਪਾਤਸ਼ਾਹ ਫਰਮਾਉਂਦੇ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਮਹਾਰਾਜ ਕਹਿੰਦੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਰੱਬ ਨੂੰ ਜਪਦਿਆਂ ਜਪਦਿਆਂ ਉੱਤਮ ਪਦਵੀ ਪ੍ਰਾਪਤ ਕਰਨ ਲਈ ਬਹੁਤ ਸਾਰਿਆਂ ਨੇ, ਉਹ ਕਹਿੰਦੇ ਨਹੀਂ ਯਕੀਨ ਆਉਂਦਾ ਤਾਂ ਪੁੱਛੋ ਬਿਦਰ ਦਾਸੀ ਸੁਤੈ, ਬਿਦਰ ਨਾਮ ਦੇ ਰੱਬ ਦੇ ਭਗਤ ਨੂੰ ਪੁੱਛ ਲਓ, ਜਿਹੜਾ ਇੱਕ ਦਾਸੀ ਸੇਵਾਦਾਰਨੀ ਦੀ ਕੁੱਖ ਤੋਂ ਪੈਦਾ ਹੋਇਆ ਸੀਗਾ, ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ, ਜਿਸ ਦੇ ਗ੍ਰਹਿ ਵਿਖੇ ਕ੍ਰਿਸ਼ਨ ਭਗਵਾਨ ਉਹਨਾਂ ਨੂੰ ਛੱਡ ਕੇ, ਦੁਰਯੋਧਨ ਵਰਗਿਆਂ ਨੂੰ ਛੱਡ ਕੇ ਅਤੇ ਇੱਕ ਰਾਤ ਆਪਣੇ ਐਸੇ ਦਾਸ ਦੇ ਘਰ ਵਿੱਚ ਉਹਨਾਂ ਦੇ ਕੋਲ ਠਹਿਰਿਆ ਸੀ। ਇਸ ਲਈ ਕਹਿੰਦੇ ਨੇ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ। ਉਹ ਕਹਿੰਦੇ ਨੇ ਵਾਹਿਗੁਰੂ ਦਾ ਪਿਆਰਾ ਚਮਿਆਰ ਜਾਤੀ ਵਿੱਚ ਪੈਦਾ ਹੋ ਕੇ ਰਵਿਦਾਸ ਭਗਤ ਉਹ ਜਿਹੜਾ ਹੈ ਉਹ ਕੀਰਤੀ ਪਰਮੇਸ਼ਰ ਦੀ ਜਿਹੜੀ ਹੈ ਉਹ ਗਾਉਂਦਾ ਹੈ, ਅਤੇ ਉਹ ਭਗਤ ਜਿਹੜੇ ਨੇ ਉਹ ਐਸੇ ਪ੍ਰਸਿੱਧ ਹੋ ਗਏ ਕਿ ਉਹਨਾਂ ਨੇ ਕੀ ਕੀਤਾ ਹੈ ਕਿ ਰਵਿਦਾਸ ਢਵੰਤਾ ਢੂਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਤੋ ਐਸੇ ਪਾਤਸ਼ਾਹ ਜੀ ਫਰਮਾਉਂਦੇ ਕਿ ਜਾਤੀ ਭਾਵੇਂ ਕੋਈ ਨੀਵੀਂ ਹੈ, ਉਹਦੇ ਵਿੱਚ ਕੋਈ ਪੈਦਾ ਹੋ ਗਿਆ ਪ੍ਰਭੂ ਦਾ ਪਿਆਰਾ ਪਰਮੇਸ਼ਰ ਦਾ ਪਿਆਰਾ, ਅਤੇ ਮਹਾਰਾਜ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਉਹਨਾਂ ਦੀ ਅਗਰ ਕੋਈ ਸੰਗਤ ਕਰਦਾ ਹੈ, ਉਹਨਾਂ 'ਤੇ ਕਿਸੇ ਨੇ ਕੋਈ ਆਸ ਲਾ ਲਈ ਹੈ, ਤਿਸ ਸੰਗ ਮਨ ਬਾਂਸ਼ਿਤ ਫਲ ਪਾਇਆ, ਉਹਨਾਂ ਦੇ ਕੋਲੋਂ ਮਨ ਇੱਛਤ ਜਿਹੜੀ ਹੈ ਉਹ ਸਹਾਇਤਾ ਇਨਸਾਨ ਜਿਹੜੀ ਉਹ ਲੈ ਸਕਦਾ ਹੈ। ਤੋ ਪਾਤਸ਼ਾਹ ਫਰਮਾਉਂਦੇ ਪ੍ਰੰਤੂ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕੰਮ ਨਾ ਆਇਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਬਹੁਤ ਪਿਆਰਾ, ਮਹਾਰਾਜ ਕਹਿੰਦੇ ਨੇ ਪੱਖਾ ਪਾਣੀ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਮਹਾਰਾਜ ਕਹਿੰਦੇ ਜੇ ਮਨ ਨੂੰ ਸੁੱਖ ਦੇਣਾ ਹੈ, ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੀਆਂ ਮਹਾਰਾਜ ਜੀ ਦੀਆਂ ਸੰਗਤਾਂ ਨੇ, ਸਤਿਗੁਰੂ ਮਹਾਰਾਜ ਦਾ ਜਸ ਕਰਨ ਵਾਲੀਆਂ ਸੰਗਤਾਂ ਨੇ, ਉਹਨਾਂ ਦੀ ਸੇਵਾ ਪਾਣੀ ਦੇ ਨਾਲ, ਪੱਖੇ ਦੇ ਨਾਲ ਅਤੇ ਆਟੇ ਦੇ ਨਾਲ, ਮਹਾਰਾਜ ਜੀ ਕਹਿੰਦੇ ਕਰਕੇ ਤਬ ਹੋਏ ਨਿਹਾਲ, ਇਹ ਬੰਦਿਆ ਤੂੰ ਨਿਹਾਲ ਹੋ ਜਾਏਗਾ, ਪ੍ਰਸੰਨ ਹੋ ਜਾਏਗਾ। ਰਾਜ ਮਿਲਖ ਸਿੱਕਦਾਰੀਆਂ ਅਗਨੀ ਮਹਿ ਜਾਲ, ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਿਆਂ ਦੀਆਂ, ਵੱਡੇ ਵੱਡੇ ਮਿਲਖ ਜਗੀਰਦਾਰਾਂ ਦੀਆਂ, ਵੱਡੀਆਂ ਵੱਡੀਆਂ ਜਿਹੜੀਆਂ ਸਿੱਕਦਾਰੀਆਂ ਨੇ, ਉਹਨਾਂ ਤੋਂ ਕੋਈ ਆਸ ਨਾ ਰੱਖ, ਆਪਣੇ ਮਾਇੰਡ ਵਿੱਚ ਇੱਦਾਂ ਕਰ ਵੀ ਮੈਂ ਅੱਗ ਦੇ ਵਿੱਚ ਜਾਲ ਦਿੱਤੀਆਂ ਹੋਈਆਂ, ਮੈਂ ਉੱਧਰ ਧਿਆਨ ਹੀ ਨਹੀਂ ਕਰਦਾ, ਕਿਉਂਕਿ ਉਹਨਾਂ ਤੋਂ ਤੈਨੂੰ ਕੋਈ ਆਸ ਨਹੀਂ। ਰਾਜ ਮਿਲਕ ਸਿੱਕਦਾਰੀਆਂ ਅਗਨੀ ਮਹਿ ਜਾਲ, ਫਿਰ ਅੱਗੇ ਕਹਿੰਦੇ ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਤ ਤਿੰਨ ਛੁੱਡੋਂ ਤਿਆਗ। ਇਹ ਬਾਣੀ ਦੇ ਸ਼ਬਦ ਨੇ ਗੁਰਬਾਣੀ ਦੇ। ਮਹਾਰਾਜ ਕਹਿੰਦੇ ਜਿਹੜੀ ਸਤਸੰਗਤ ਹੈ, ਜਿਹੜੇ ਨਾਮ ਜਪਦੇ ਨੇ, ਸੇਵਾ ਕਰਦੇ ਨੇ, ਪ੍ਰਭੂ ਦੇ ਪਿਆਰੇ ਨੇ, ਉਹਨਾਂ ਵਿੱਚੋਂ ਜੇ ਤੁਹਾਨੂੰ ਕੋਈ ਵੱਡੀ ਉਮਰ ਦਾ ਮਿਲਦਾ ਹੈ ਉਹ ਤਾਂ ਤੁਸੀਂ ਮੰਨਦੇ ਹੀ ਜੇ ਸਤਿਕਾਰ ਯੋਗ ਹੈ, ਅਗਰ ਉਹਨਾਂ ਦੇ ਵਿੱਚੋਂ ਕੋਈ ਸ਼ੋਹਰਾ, ਸ਼ੋਹਰਾ ਹੁੰਦਾ ਜਵਾਕ ਦਾ ਨਾਮ, ਛੋਟੇ ਬੱਚੇ ਦਾ ਨਾਮ। ਮਹਾਰਾਜ ਕਹਿੰਦੇ ਰੱਬ ਦੀ ਪਿਆਰੀ ਸੰਗਤ ਦਾ, ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲਿਆਂ ਦਾ ਜੇ ਕੋਈ ਸ਼ੋਹਰਾ, ਛੋਟੀ ਜਿਹੀ ਉਮਰ ਦਾ ਜਵਾਕ ਵੀ ਮਿਲਦਾ ਹੈ, ਉਹਦਾ ਵੀ ਸਤਿਕਾਰ ਕਰੋ, ਉਹਦੇ ਵਿੱਚ ਵੀ ਪਾਵਰ ਹੈ, ਉਹਦੇ ਵਿੱਚ ਵੀ ਸ਼ਕਤੀ ਹੈ। ਮਹਾਰਾਜ ਕਹਿੰਦੇ ਤਿਸ ਚਰਨੀ ਲਾਗ, ਐਡਾ ਵੱਡਾ ਬਚਨ ਕਰ ਦਿੱਤਾ ਮਹਾਰਾਜ ਨੇ ਵੀ ਉਹਦਾ ਵੀ ਆਦਰ ਕਰੋ, ਇੰਨਾ ਆਦਰ ਕਰੋ ਜਿਵੇਂ ਉਹਦੇ ਚਰਨੀ ਲੱਗਣਾ ਹੋਵੇ। ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਤ ਤਿੰਨ ਛੁੱਡੋਂ ਤਿਆਗ। ਮਹਾਰਾਜ ਪਾਤਸ਼ਾਹ ਕਹਿੰਦੇ ਛਤਰਪਤੀ ਭਾਵੇਂ ਕੋਈ ਹੋਵੇ, ਹਾਂ ਰਾਜਾ, ਕੀ ਆਸ ਰੱਖ ਕੇ ਤੁਰੇ ਫਿਰਨਾ ਕਿ ਸਾਡੇ ਇਲਾਕੇ ਵਿੱਚ ਚੀਫ ਮਿਨਿਸਟਰ ਨੇ ਆਉਣਾ ਹੈ, ਮੈਂ ਜਾ ਕੇ ਉਹਦੇ ਨਾਲ ਸੈਲਫੀ ਲੈ ਲਵਾਂ, ਉਹਦੇ ਸਿਗਨੇਚਰ ਲੈ ਲਵਾਂ। ਪਾਤਸ਼ਾਹ ਕਹਿੰਦੇ ਕੁਝ ਮਿਲੇਗਾ, ਉਹਨਾਂ ਨੇ ਕੀ ਦੇਣਾ। ਪਾਤਸ਼ਾਹ ਜੀ ਕਹਿੰਦੇ ਇਸ ਵਾਸਤੇ ਤਿੰਨ ਛੁੱਡੋਂ ਤਿਆਗ, ਉਹਨਾਂ ਨੂੰ ਮਨ ਦੇ ਵਿੱਚੋਂ ਛੱਡ ਦਿਓ, ਤਿਆਗ ਕਰ ਦਿਓ ਉਹਨਾਂ ਦਾ। ਫਿਰ ਪਾਤਸ਼ਾਹ ਕਹਿੰਦੇ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਜਿਹੜੇ ਰੱਬ ਦਾ ਨਾਮ ਜਪਦੇ ਹੈ ਉਹਨਾਂ ਦੇ ਹੱਥੋਂ ਲੈ ਕੇ ਛਕਿਆ ਰੁੱਖਾ ਪ੍ਰਸ਼ਾਦਾ ਵੀ ਜਿਹੜਾ ਹੈ ਉਹ ਵੀ ਸਮਝੋ ਵੀ ਸਾਨੂੰ ਖਜ਼ਾਨਾ ਮਿਲ ਗਿਆ ਹੈ। ਸੋ ਸਰਬ ਨਿਧਾਨ ਗ੍ਰਹਿ ਸਾਕਤ, ਜਿਹੜਾ ਸਾਕਤ ਪੁਰਖ ਹੈ ਰੱਬ ਨੂੰ ਨਹੀਂ ਮੰਨਦਾ, ਗੁਰੂ ਤੋਂ ਬੇਮੁੱਖ ਹੋਇਆ ਪਿਆ, ਉਹਦੇ ਘਰ ਦਾ ਮਹਾਰਾਜ ਜੀ ਕਹਿੰਦੇ ਗ੍ਰਹਿ ਸਾਕਤ ਛੱਤੀ ਹੀ ਪ੍ਰਕਾਰ, ਬਾਣੀ ਦੇ ਬਚਨ ਨੇ ਮਹਾਰਾਜ ਕਹਿੰਦੇ ਉਹਨੇ 36 ਪ੍ਰਕਾਰ ਦੇ ਭੋਜਨ ਬਣਾ ਕੇ ਤੁਹਾਨੂੰ ਭਾਵੇਂ ਪਰੋਸ ਕੇ ਖਵਾਲ ਦਿੱਤੇ ਹੈ, ਰੱਬ ਤੋਂ ਉਹ ਬੇਮੁੱਖ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਤੇ ਬਿਖੂ ਸਮਾਨ, ਉਹ ਤੁਹਾਡੇ ਲਈ ਜ਼ਹਿਰ ਖਾਣ ਦੇ ਬਰਾਬਰ ਹੈ, ਤਈ ਤੁਸੀਂ ਜ਼ਹਿਰ ਖਾ ਲਈ ਅਤੇ ਤੈਸਾ ਤੁਸੀਂ ਕਿਸੇ ਗੁਰੂ ਨਾਨਕ ਤੋਂ ਬੇਮੁੱਖ ਇਨਸਾਨ ਦੇ ਘਰੋਂ 36 ਪ੍ਰਕਾਰ ਦੇ ਭੋਜਨ ਖਾ ਲਏ, ਪਾਤਸ਼ਾਹ ਕਹਿੰਦੇ ਉਹ ਵੀ ਨੁਕਸਾਨ ਕਰਨਗੇ। ਗ੍ਰਹਿ ਸਾਕਤ 36 ਹੀ ਪ੍ਰਕਾਰ ਅਤੇ ਬਿਖੂ ਸਮਾਨ, ਫਿਰ ਪਾਤਸ਼ਾਹ ਫਰਮਾਉਂਦੇ ਨੇ ਭਗਤ ਜਨਾਂ ਕਾ ਲੂੰਗਰਾ ਓੜ ਨਗਨ ਨਾ ਹੋਈ। ਪ੍ਰਭੂ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਨੇ ਅਗਰ ਸਹਿਜ ਸੁਭਾਏ ਕੋਈ ਬਖਸ਼ਿਸ਼ ਵਜੋਂ ਪ੍ਰਸੰਨ ਹੋ ਕੇ ਕੋਈ ਲੂੰਗਰਾ ਭਾਵ ਕੋਈ ਪਰਨਾ ਜਿਹਾ ਫੜਾ ਦਿੱਤਾ, ਮਿਹਰ ਕਰ ਦਿੱਤੀ ਹੈ, ਅਤੇ ਜੇ ਉਹਨੂੰ ਉਹਨਾਂ ਬੰਦਗੀ ਵਾਲਿਆਂ ਦੇ ਹੱਥ ਦੀ ਹਸਤ ਸ਼ੋਹ ਸਮਝ ਕੇ ਸਿਰ 'ਤੇ ਲੈ ਲਿਆ ਹੈ, ਸਾਰੀ ਜ਼ਿੰਦਗੀ ਪੱਤ ਢੱਕੀ ਜਾਏਗੀ ਇਨਸਾਨ ਦੀ, ਕਿਉਂਕਿ ਉਹ ਬੰਦਗੀ ਵਾਲੇ ਦੇ ਹੱਥ ਦਾ ਬਖਸ਼ਿਆ ਹੋਇਆ। ਇਹ ਬਾਣੀ ਦੇ ਬਚਨ ਆ ਰਹੇ ਨੇ, ਭਗਤ ਜਨਾਂ ਕਾ ਲੂੰਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪੱਤ ਖੋਈ। ਜਿਹੜਾ ਸਾਕਤ ਪੁਰਸ਼ ਹੈ ਰੱਬ ਤੋਂ ਭੁੱਲਿਆ ਹੋਇਆ, ਰੱਬ ਨੂੰ ਨਹੀਂ ਮੰਨਦਾ, ਉਹਨੇ ਤੁਹਾਨੂੰ ਰੇਸ਼ਮ ਦਾ ਭਾਵੇਂ ਜਿਹੜਾ ਹੈ ਉਹ ਸਰੂਪਾ ਦਿੱਤਾ ਹੈ, ਬਹੁਤ ਵਧੀਆ ਉਹ ਤੁਸੀਂ ਰੱਖ ਲਿਆ, ਜਿੱਦਣ ਤੁਸੀਂ ਸਿਰ 'ਤੇ ਲੈਣਾ ਹੈ ਮਹਾਰਾਜ ਕਹਿੰਦੇ ਉਸ ਦਿਨ ਕੋਈ ਇਸ ਤਰ੍ਹਾਂ ਦਾ ਭਾਣਾ ਵਰਤਣਾ, ਤੁਹਾਡੀ ਇੱਜ਼ਤ ਘੱਟ ਜਾਣੀ ਹੈ, ਤੁਹਾਡੀ ਸ਼ਾਨ ਜਿਹੜੀ ਸਮਾਜ ਵਿੱਚ ਘੱਟ ਜਾਣੀ ਹੈ, ਕਿਉਂਕਿ ਉਹ ਐਸੇ ਸਾਕਤ ਦੀ ਮਾੜੀ ਗਲਤ ਤਰੀਕੇ ਨਾਲ ਇਕੱਤਰ ਕੀਤੀ ਮਾਇਆ ਤੋਂ ਬਣਿਆ ਹੋਣਾ ਮਲਕ ਭਾਗੋ ਦੀ ਤਰ੍ਹਾਂ। ਤੋ ਮਹਾਰਾਜ ਕਹਿੰਦੇ ਇਸ ਪ੍ਰਕਾਰ ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪੱਤ ਖੋਈ। ਮਹਾਰਾਜ ਕਹਿੰਦੇ ਸਾਕਤ ਸਿਉਂ ਮੁੱਖ ਜੋਰਿਆ ਅੱਧ ਵਿੱਚੋਂ ਛੂਟੈ। ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਤੋਂ ਬੇਮੁੱਖ ਇਨਸਾਨ ਹੈ, ਤੁਸੀਂ ਮੰਨ ਲਓ ਉਹਦੇ ਨਾਲ ਸਾਂਝ ਪਾ ਲੈਂਦੇ ਜਾਂ ਰਿਸ਼ਤੇਦਾਰੀ ਬਣਾ ਲੈਂਦੇ ਜੇ, ਅਤੇ ਮਹਾਰਾਜ ਕਹਿੰਦੇ ਇਹੀ ਖਤਰਾ ਹੁੰਦਾ ਵੀ ਪਤਾ ਨਹੀਂ ਉਹ ਤੋੜ ਨਿਭੇ ਕੇ ਜਾਂ ਨਾ ਨਿਭੇ, ਭਾਵੇਂ ਅੱਧ ਦੇ ਵਿੱਚੋਂ ਹੀ ਛੁੱਟ ਜਾਏ। ਸਾਕਤ ਸਿਉਂ ਮੁੱਖ ਜੋਰਿਆ ਅੱਧ ਵਿੱਚੋਂ ਛੂਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉੱਤੇ ਛੂਟੈ। ਜਿਹੜਾ ਨਾਮ ਜਪਣ ਵਾਲਿਆਂ ਦੀ ਸੇਵਾ ਕਰਦਾ ਹੈ, ਹਰ ਜਨ ਕੀ ਸੇਵਾ ਜੋ ਕਰੈ, ਪ੍ਰਭੂ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜਾ ਸੇਵਾ ਕਰਦਾ ਹੈ, ਇਤ ਉੱਤੇ ਛੂਟੈ, ਇਤ ਨਾਮ ਹੈ ਆ ਜ਼ਿੰਦਗੀ, ਉਤ ਨਾਮ ਹੈ ਪਰਲੋਕ ਦਾ। ਮਹਾਰਾਜ ਕਹਿੰਦੇ ਜੇ ਕਿਤੇ ਆਪਣੀਆਂ ਗਲਤੀਆਂ ਕਾਰਨ ਇਨਸਾਨ ਵੱਜ ਵੀ ਗਿਆ ਤੇ ਪਾਤਸ਼ਾਹ ਜੀ ਕਹਿੰਦੇ ਉਹ ਛੁੱਟ ਜਾਏਗਾ, ਉਹ ਛੁੱਟ ਜਾਏਗਾ ਕਿਉਂਕਿ ਪਰਮੇਸ਼ਰ ਦੇ ਪਿਆਰਿਆਂ ਦੀ ਉਹ ਸੇਵਾ ਕਰਦਾ ਹੈ। ਪਾਤਸ਼ਾਹ ਕਹਿੰਦੇ ਹਰ ਜਨ ਕੀ ਸੇਵਾ ਸੋ ਕਰੈ ਜੋ ਕਰੈ ਇਤ ਉੱਤੇ ਛੂਟੈ, ਸਭ ਕਿਛ ਤੁਮ ਹੀ ਤੇ ਹੋਵਾ ਆਪ ਬਣਤ ਬਣਾਈ, ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਤੋ ਮਹਾਰਾਜ ਪਾਤਸ਼ਾਹ ਨੇ ਆਈ ਲੜੀਵਾਰ ਕਥਾ ਦੇ ਵਿੱਚ ਇਹ ਬਚਨ ਫਰਮਾਏ ਨੇ ਕਿ ਭਾਈ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕਾਮ ਨਾ ਆਇਆ। ਮਾਇਆ ਦੇ ਥਰੂ ਜਿਨ੍ਹਾਂ ਦੇ ਨਾਲ ਸਾਡਾ ਸੰਬੰਧ ਹੈ ਅਤੇ ਸਾਡੇ ਤਕੜੇ ਸੈਕ ਸੈਨ ਅਤੇ ਸਾਕ ਜਿਹੜੇ ਨੇ ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਆਉਂਦੇ, ਲੇਕਿਨ ਹਰ ਕਾ ਦਾਸ ਨੀਚ ਕੋਲ ਉੱਚਾ ਤਿਸ ਸੰਗ ਮਨ ਬਾਂਸ਼ਿਤ ਫਲ ਪਾਇਆ। ਅੱਗੇ ਮਹਾਰਾਜ ਪਾਤਸ਼ਾਹ ਬਚਨ ਕਰ ਰਹੇ ਨੇ, ਲੱਖ ਕੋਟ ਬਿਖਿਆ ਕੇ ਪਿੰਜਨ ਤਾ ਮਹਿ ਤ੍ਰਿਸ਼ਨ ਨਾ ਬੂਝੀ। ਪਾਤਸ਼ਾਹ ਫਰਮਾਉਂਦੇ ਨੇ ਕਿ ਜੇ ਕੋਈ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਨ ਤੋਂ ਬਿਨਾਂ ਬਿਨਾਂ ਕੋਈ ਬਹੁਤ ਜ਼ਿਆਦੀ ਮਾਇਆ ਦਾ ਮਾਲਕ ਹੈ, ਉਹਦੇ ਦੁਆਰਾ ਉਹ ਇਹ ਸੋਚ ਰਿਹਾ ਵੀ ਮੈਂ ਹੁਣ ਆਪਣਾ ਮਨ ਇੱਕ ਵਾਰ ਜਿਹੜਾ ਨਾ ਭਰ ਲੈਣਾ ਹੈ, ਮੈਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਿਹੜੇ ਉਹ ਖਾ ਕੇ, ਮੇਰਾ ਮਨ ਇਹ ਨਾ ਆਖੇ ਵੀ ਕਦੀ ਆਹ ਚੀਜ਼ ਨਹੀਂ ਖਾਧੀ, ਕਦੇ ਆਹ ਚੀਜ਼ ਨਹੀਂ ਖਾਧਾ, ਕਦੇ ਰੱਜ ਕੇ ਨਹੀਂ ਖਾਧਾ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਲੇਕਿਨ ਲੱਖ ਕੋਟ ਭਾਵੇਂ ਲੱਖਾਂ ਕਰੋੜਾਂ ਆਈਟਮਾਂ ਜਿਹੜੀਆਂ ਹੈ ਉਹ ਖਾਈ ਜਾਏ, ਅਨੇਕ ਤਰ੍ਹਾਂ ਦੇ ਪਦਾਰਥ ਜਿਹੜੇ ਹੈ ਉਹ ਖਾਈ ਜਾਏ, ਮਹਾਰਾਜ ਕਹਿੰਦੇ ਹੈ ਬਿਖਿਆ ਕੇ ਬਿੰਜਨ, ਜੇ ਉਹ ਜਿਹੜੀ ਮਾਇਆ ਇਕੱਠੀ ਕੀਤੀ ਉਹ ਦੂਜਿਆਂ ਦਾ ਹੱਕ ਖੋਹ ਖੋਹ ਕੇ ਕੀਤੀ ਹੈ, ਅਤੇ ਪਾਤਸ਼ਾਹ ਜੀ ਕਹਿੰਦੇ ਉਹ ਬਿਖਿਆ ਕੇ ਹਨ, ਉਹ ਜ਼ਹਿਰ ਤੋਂ ਤਿਆਰ ਹੋਏ ਹਨ, ਇਸ ਲਈ ਉਹਨਾਂ ਨੂੰ ਜਿਤਨਾ ਮਰਜ਼ੀ ਖਾਧਾ ਜਾਏ, ਜਿਤਨਾ ਮਰਜ਼ੀ ਜ਼ਿੰਦਗੀ ਦੇ ਵਿੱਚ ਜਿਹੜੇ ਹੈ ਇਸ ਪ੍ਰਕਾਰ ਉਹ ਭੋਗ ਭੋਗ ਲਏ ਜਾਣ। ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਫਰਮਾਉਂਦੇ ਆ ਕਿ ਅਨਕ ਭੋਗ ਬਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ। ਮਹਾਰਾਜ ਕਹਿੰਦੇ ਨਹੀਂ ਤ੍ਰਿਪਤ ਹੋ ਸਕਦਾ ਇਨਸਾਨ, ਖਪ ਖਪ ਕੇ ਅਖੀਰ ਨੂੰ ਮਰ ਤਾਂ ਜਾਏਗਾ, ਉਮਰ ਤਾਂ ਪੂਰੀ ਹੋ ਜਾਏਗੀ ਪਰ ਰੱਜ ਨਹੀਂ ਸਕਦਾ। ਤੋ ਰੱਜਣਾ ਕਾਹਦੇ ਨਾਲ ਹੁੰਦਾ ਹੈ? ਮਹਾਰਾਜ ਕਹਿੰਦੇ ਬਿਨਾਂ ਸੰਤੋਖ ਨਹੀਂ ਕੋਊ ਰਾਜੈ, ਬਿਨਾਂ ਸੰਤੋਖ ਆਉਣ ਤੋਂ ਕੋਈ ਰੱਜ ਨਹੀਂ ਸਕਦਾ। ਪਾਤਸ਼ਾਹ ਜੀ ਫਰਮਾਉਂਦੇ ਇਸ ਵਾਸਤੇ ਸਿਮਰਤ ਨਾਮ ਕੋਟ ਉਜੀਆਰਾ ਬਸਤ ਅਗੋਚਰ ਸੂਜੀ। ਪਾਤਸ਼ਾਹ ਜੀ ਕਹਿੰਦੇ ਇਸ ਵਾਸਤੇ ਭਾਈ ਇਹ ਮਨ ਜਿਹੜਾ ਇਹ ਤਾਂ ਭਰ ਨਹੀਂ ਸਕਦਾ, ਜੇ ਕਰੋੜਾਂ ਲੱਖਾਂ ਹੀ ਬਿਖਿਆ ਕਿ ਵਿੰਜਨ ਜਿਹੜੇ ਇਹ ਖਾਈ ਜਾਈਏ। ਅਤੇ ਪਾਤਸ਼ਾਹ ਫਰਮਾਉਂਦੇ ਆ ਲੇਕਿਨ ਜੇ ਸਿਮਰਤ ਨਾਮ ਪਰਮੇਸ਼ੁਰ ਦਾ ਨਾਮ ਸਿਮਰਨ ਲੱਗ ਜਾਏ ਕੋਈ, ਉਹ ਇਨਸਾਨ ਤਾਂ ਫਿਰ ਜਿਹੜੀ ਫੂਡ ਲੈਂਦਾ ਵੀ ਹੈ ਉਹ ਵੀ ਆਪਣੇ ਸਰੀਰ ਨੂੰ ਜਿਉਂਦਿਆਂ ਰੱਖਣ ਦੇ ਲੈਂਦਾ ਹੈ, ਉਹ ਜ਼ਬਾਨ ਦੇ ਸਵਾਦ ਵਜੋਂ ਨਹੀਂ, ਜ਼ਬਾਨ ਦੇ ਚਸਕੇ ਵਜੋਂ ਨਹੀਂ। ਜਦੋਂ ਇਨਸਾਨ ਜ਼ਬਾਨ ਦੇ ਸਵਾਦ ਮੁਤਾਬਕ ਭੋਜਨ ਖਾਂਦਾ ਹੈ ਤਦੋਂ ਉਹਦੇ ਕੋਲੋਂ ਕੋਈ ਪਰਹੇਜ਼ ਵੀ ਨਹੀਂ ਰੱਖਿਆ ਜਾਂਦਾ, ਕਿਉਂਕਿ ਪਰਹੇਜ਼ ਜਿਹੜੀ ਵਸਤੂ ਦਾ ਰੱਖਣਾ ਹੁੰਦਾ ਹੈ ਅਗਰ ਉਹਦੀ ਜ਼ਬਾਨ ਦਾ ਉਹ ਸਵਾਦ ਬਣ ਚੁੱਕਾ ਹੈ, ਉਹਦੀ ਮਜਬੂਰੀ ਬਣ ਜਾਂਦੀ ਹੈ, ਉਹਦੀ ਆਦਤ ਉਸਨੂੰ ਮਜਬੂਰ ਕਰਦੀ ਹੈ, ਉਸੇ ਵਸਤੂ ਨੂੰ ਉਹ ਦੁਬਾਰਾ ਖਾਣ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਹੜਾ ਇਨਸਾਨ ਪਹਿਲਾਂ ਹੀ ਇਸ ਢੰਗ ਦੇ ਨਾਲ ਭੋਜਨ ਖਾਂਦਾ ਹੈ ਭਈ ਇਹ ਤਾਂ ਮੇਰੀ ਇਸ ਬਾਡੀ ਨੂੰ ਜਿਉਂਦਿਆਂ ਰੱਖਣ ਵਾਸਤੇ ਜ਼ਰੂਰੀ ਹੈ, ਉਹਦੇ ਲਈ ਮਿੱਠਾ ਖਾ ਲੈਣਾ ਉਹਦੀ ਕੋਈ ਮਜ਼ਬੂਰੀ ਨਹੀਂ ਹੋਇਆ ਕਰਦੀ। ਉਹ ਬੇਸ਼ੱਕ ਜੇ ਦਾਲ ਅਤੇ ਸਬਜ਼ੀ ਜਿਹੜੀ ਹੈ ਉਹਦੇ ਅੰਦਰ ਜੇ ਉਹਨੂੰ ਕਿਸੇ ਵੇਲੇ ਇਉਂ ਪਤਾ ਲੱਗਦਾ ਵੀ ਹੁਣ ਕੁਝ ਮਹੀਨੇ ਮੇਰੇ ਅੰਦਰ ਮਿਰਚ ਬਿਲਕੁਲ ਨਾ ਜਾਵੇ, ਹੁਣ ਕੁਝ ਮਹੀਨੇ ਮੇਰੇ ਅੰਦਰ ਮਸਾਲਾ ਬਿਲਕੁਲ ਨਾ ਜਾਵੇ, ਅਗਰ ਉਹਨੂੰ ਲੋੜ ਪੈਂਦੀ ਹੈ ਉਹ ਮਿਰਚ ਅਤੇ ਮਸਾਲੇ ਤੋਂ ਬਿਨਾਂ ਸਬਜ਼ੀ ਭਾਜੀ ਬਣਾ ਕੇ ਉਹ ਖਾ ਲੈਂਦਾ, ਸਹਿਜ ਸੁਭਾਅ ਆਨੰਦ ਵਿੱਚ ਰੋਟੀ ਖਾਂਦਾ, ਉਹਨੂੰ ਕੋਈ ਪਰਵਾਹ ਨਹੀਂ ਹੋਇਆ ਕਰਦੀ। ਇਹ ਨਹੀਂ ਕਿ ਉਹ ਦੁਖੀ ਹੁੰਦਾ ਵੀ ਮੈਨੂੰ ਤਾਂ ਸਵਾਦ ਨਹੀਂ ਲੱਗ ਰਹੀ, ਅਗਰ ਉਹਨੂੰ ਇਉਂ ਲੱਗਦਾ ਵੀ ਹੁਣ ਮਿੱਠਾ ਜਿਹੜਾ ਹੈ ਮੇਰੇ ਲਈ ਨੁਕਸਾਨਦਾਇਕ ਹੈ ਅਤੇ ਉਹ ਮਿੱਠੇ ਤੋਂ ਬਿਨਾਂ ਜਿਹੜਾ ਹੈ ਉਹ ਫਿੱਕੀਆਂ ਚੀਜ਼ਾਂ ਜਿਹੜੀਆਂ ਉਹ ਬੜੇ ਆਨੰਦ ਦੇ ਨਾਲ ਖਾ ਲੈਂਦਾ ਅਤੇ ਇਸ ਪ੍ਰਕਾਰ ਉਹ ਸਰੀਰ ਨੂੰ ਜਿਹੜਾ ਉਹ ਤੰਦਰੁਸਤ ਰੱਖ ਲੈਂਦਾ। ਲੇਕਿਨ ਜਿਹੜਾ ਇਨਸਾਨ ਸਵਾਦ ਵਜੋਂ ਖਾਂਦਾ ਹੈ ਉਹ ਤਿਆਗ ਨਹੀਂ ਸਕਦਾ, ਉਹਨੂੰ ਬੇਸ਼ੱਕ ਆਪ ਤਾਂ ਪਤਾ ਲੱਗ ਗਿਆ ਹੋਵੇ, ਬਕਾਇਦਾ ਡਾਕਟਰ ਹਕੀਮ ਨੇ ਵੀ ਮਨ੍ਹਾ ਕਰ ਦਿੱਤਾ ਹੋਵੇ, ਉਹ ਫਿਰ ਮਿੱਠਾ ਖਾਣ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਇਸ ਪ੍ਰਕਾਰ ਕਰਾਰੇ ਭੋਜਨ ਜਿਹੜੇ ਨੇ ਜ਼ਿਆਦਾ ਮਸਾਲੇ ਮਿਰਚ ਵਾਲੇ ਜਿਹੜੇ ਹੈ ਉਹ ਖਾਣ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹ ਨਾਲ ਦੀ ਨਾਲ ਇੱਕ ਦੁੱਖ ਜਿਹੜਾ ਹੈ ਉਹ ਦੂਸਰੇ ਦੁੱਖ ਨੂੰ ਪੈਦਾ ਕਰੀ ਜਾਂਦਾ ਹੈ। ਪਹਿਲਾ ਤਾਂ ਇਹ ਦੁੱਖ ਕਿ ਜ਼ੁਬਾਨ ਦਾ ਇੰਨਾ ਜ਼ਿਆਦਾ ਚਸਕਾ ਹੋਣਾ, ਅਤੇ ਦੂਸਰਾ ਇਹ ਹੋਣਾ ਵੀ ਜ਼ੁਬਾਨ ਦੇ ਚਸਕੇ ਦਾ ਸਦਕਾ ਉਹ ਵਸਤੂਆਂ ਛੱਡੀਆਂ ਨਾ ਜਾਣੀਆਂ, ਉਹਨਾਂ ਵਸਤੂਆਂ ਨੇ ਬਾਡੀ ਦੇ ਅੰਦਰ ਜਾ ਕੇ ਉਹਨਾਂ ਤੱਤਾਂ ਦੇ ਵਿੱਚ ਵਾਧਾ ਕਰ ਦੇਣਾ, ਇਨਸਾਨ ਨੇ ਜਿਹੜਾ ਹੈ ਉਹ ਤਣਾਅ ਦੇ ਵਿੱਚ ਰਹਿਣਾ, ਉਹਨੇ ਦਿਮਾਗੀ ਤੌਰ 'ਤੇ ਤਣਾਅ ਦੇ ਵਿੱਚ ਰਹਿਣਾ, ਉਹਦੇ ਬਲੱਡ ਦਾ ਜਿਹੜਾ ਸਰਕਲ ਹੈ ਉਹ ਜਿਹੜਾ ਹੈ ਕਦੇ ਤੇਜ਼ ਹੋ ਜਾਣਾ ਕਦੇ ਲੋੜ ਤੋਂ ਜਿਹੜਾ ਉਹ ਸਲੋਅ ਹੋ ਜਾਣਾ। ਤੋ ਇਹ ਜਿਹੜੇ ਇਸ ਪ੍ਰਕਾਰ ਜਿਹੜੇ ਜ਼ਬਾਨ ਦੇ ਸਵਾਦ ਨੇ ਮਹਾਰਾਜ ਜੀ ਕਹਿੰਦੇ ਇਹ ਤਾਂ ਪੂਰੇ ਨਹੀਂ ਹੋ ਸਕਦੇ, ਲੱਖ ਕੋਟ ਬਿਖਿਆ ਕੇ ਵਿੰਜਨ, ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਬਿਖਿਆ ਦੀ ਮਾਇਆ ਤੋਂ ਕਮਾਏ ਅਤੇ ਖਰੀਦੇ ਹੋਏ ਜਿਹੜੇ ਕਰੋੜਾਂ ਭੋਜਨ ਪਦਾਰਥ ਨੇ ਇਹ ਬੇਸ਼ੱਕ ਇਨਸਾਨ ਖਾਈ ਜਾਏ ਤਾਂ ਮਹਿ ਤ੍ਰਿਸ਼ਨ ਨਾ ਬੂਝੀ, ਉਹ ਤ੍ਰਿਸ਼ਨਾ ਜਿਹੜੀ ਉਹ ਬੁੱਝ ਨਹੀਂ ਸਕਦੀ। ਭਾਈ ਗੁਰਦਾਸ ਸਾਹਿਬ ਫਰਮਾਉਂਦੇ ਨੇ ਕਿ ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਇਹ ਸਵਾਦਾਂ ਨੂੰ ਪੂਰੇ ਕਰ ਕਰਕੇ ਜੀਭ ਜਿਹੜੀ ਇਹ ਕਦੇ ਨਹੀਂ ਰੱਜੀ, ਅਨੇਕ ਤਰ੍ਹਾਂ ਦੇ ਭੋਜਨ ਜਿਹੜੇ ਉਹ ਖਾ ਖਾ ਕੇ ਇਹਨੂੰ ਕਦੇ ਤ੍ਰਿਪਤੀ ਨਹੀਂ ਆਈ, ਕਦੇ ਇਹ ਰੱਜੀ ਨਹੀਂ ਹੈ। ਇਹ ਰੱਜ ਜਾਂਦੀ ਹੈ ਜਦੋਂ ਇਹਨੂੰ ਨਾਮ ਦਾ ਸਵਾਦ ਆਉਣਾ ਸ਼ੁਰੂ ਹੋ ਜਾਏ, ਪਰਮਾਤਮਾ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਏ ਉਦੋਂ ਇਹ ਤ੍ਰਿਪਤ ਵੀ ਹੋ ਜਾਂਦੀ, ਸੰਤੋਖੀ ਹੋ ਜਾਂਦੀ, ਉਦੋਂ ਫਿਰ ਇਨਸਾਨ ਆਪਣੇ ਸਰੀਰ ਨੂੰ ਇੱਕ ਮੋਟਰ ਵਹੀਕਲ ਸਮਝਣਾ ਸ਼ੁਰੂ ਕਰ ਦਿੰਦਾ ਹੈ, ਆਪ ਇਹਦੇ ਤੋਂ ਪਰੇ ਹੋ ਕੇ ਸੋਚਦਾ ਹੈ ਵੀ ਇਹ ਤਾਂ ਇੱਕ ਮੇਰਾ ਸਰੀਰ ਮੈਨੂੰ ਗੱਡੀ ਰੂਪ ਵਿੱਚ ਮਿਲਿਆ ਹੋਇਆ, ਇਹਦਾ ਮਾਡਲ ਹੁਣ ਪੁਰਾਣਾ ਹੁੰਦਾ ਜਾਂਦਾ, ਹੁਣ ਇਹਨੂੰ ਬੜਾ ਸੰਭਾਲ ਕੇ ਤਰੀਕੇ ਦੇ ਨਾਲ ਚਲਾਉਣਾ ਹੈ, ਕਿਸ ਤਰ੍ਹਾਂ ਦੀ ਖੁਰਾਕ ਜਿਹੜੀ ਇਹਦੇ ਵਿੱਚ ਪਾਈ ਜਾਏਗੀ ਅਤੇ ਇਹ ਸਹੀ ਚੱਲੇਗਾ, ਅਗਰ ਮੈਂ ਆਪਣੀਆਂ ਮਨਮਾਨੀਆਂ ਕੀਤੀਆਂ ਮਨ ਦੀਆਂ ਮਰਜ਼ੀਆਂ ਕੀਤੀਆਂ ਤਾਂ ਇਹ ਜਿਹੜਾ ਇਹ ਵਿਗੜ ਜਾਏਗਾ, ਖਰਾਬ ਹੋ ਜਾਏਗਾ। ਤੋ ਇਨਸਾਨ ਫਿਰ ਆਪਣੇ ਸਵਾਦ ਦੇ ਉੱਪਰ, ਜੀਭਾ ਦੇ ਟੇਸਟ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ, ਤੇ ਫਿਰ ਭੋਜਨ ਜਿਹੜਾ ਹੈ ਉਹ ਢੰਗ ਦੇ ਨਾਲ ਖਾਣਾ ਸ਼ੁਰੂ ਕਰ ਦਿੰਦਾ ਤੇ ਉਹਦੇ ਤੋਂ ਅਗਾਂਹ ਫਿਰ ਸੁੱਖ ਜਿਹੜਾ ਉਹ ਉਪਜਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮਹਾਰਾਜ ਪਾਤਸ਼ਾਹ ਫਰਮਾਉਂਦੇ ਸਿਮਰਨ ਦੇ ਇਹ ਫਾਇਦੇ ਨੇ ਤੇ ਨਾਲ ਨਾਲ ਸਿਮਰਨ ਦੇ ਇਹ ਜਿਹੜੇ ਬਾਹਰਲੇ ਫਾਇਦਿਆਂ ਤੋਂ ਇਲਾਵਾ ਪਾਤਸ਼ਾਹ ਫਰਮਾਉਂਦੇ ਕੋਟ ਉਜਿਆਰਾ, ਇਹ ਇਨਸਾਨ ਨੂੰ ਬਹੁਤ ਸਾਰਾ ਗਿਆਨ ਮਿਲਦਾ, ਬਹੁਤ ਸਾਰੀ ਸੁੱਝੀ ਮਿਲਦੀ ਹੈ, ਬਹੁਤ ਕੁਛ ਪਤਾ ਲੱਗਦਾ ਹੈ। ਬਸਤ ਅਗੋਚਰ ਸੁੱਝੀ, ਇੱਕ ਐਸੀ ਵਸਤੂ ਹੈ ਜਿਹੜੀ ਅਗੋਚਰ ਹੈ। ਅਗੋਚਰ ਚੀਜ਼ ਉਹ ਹੁੰਦੀ ਹੈ ਜਿਸ ਨੂੰ ਆਪਾਂ ਇਸ ਸਰੀਰ ਦੇ ਅੰਗਾਂ ਦੇ ਨਾਲ ਜਾ ਕੇ ਪਕੜ ਨਾ ਸਕਦੇ ਹੋਈਏ। ਅਗੋਚਰ ਸਾਡੇ ਜਿਹੜੇ ਹੈ ਸਰੀਰ ਦੇ ਦੀਦਿਆਂ ਤੋਂ ਅਵਿਸ਼ਾ ਹੋਵੇ, ਜਿਹੜੀ ਦੂਰ ਹੋਵੇ, ਤੋ ਜਿਹੜੀ ਹੈ ਹੀ ਦੂਰ ਹੈ ਉਹਦਾ ਤਾਂ ਪਹਿਲਾਂ ਪਤਾ ਲੱਗੇ ਅਤੇ ਫਿਰ ਉਹਦੀ ਪ੍ਰਾਪਤੀ ਜਿਹੜੀ ਉਹ ਕਿਵੇਂ ਕੀਤੀ ਜਾਏ, ਉਹਦੀ ਫਿਰ ਪ੍ਰਾਪਤੀ ਇਸ ਸਰੀਰ ਤੋਂ ਬਿਨਾਂ ਸੁਰਤੀ ਦੇ ਦੁਆਰਾ ਜਿਹੜੀ ਉਹ ਕੀਤੀ ਜਾਣੀ ਹੁੰਦੀ ਹੈ। ਤੋ ਮਹਾਰਾਜ ਪਾਤਸ਼ਾਹ ਫਰਮਾਉਂਦੇ ਹੈ ਕਿ ਸਿਮਰਤ ਨਾਮ ਕੋਟ ਉਜਿਆਰਾ, ਨਾਮ ਨੂੰ ਸਿਮਰ ਕੇ ਇੰਨਾ ਉਜਿਆਰਾ ਜਦੋਂ ਮਨ ਵਿੱਚ ਆਉਂਦਾ ਕਿ ਜਿਵੇਂ ਕਰੋੜਾਂ ਹੀ ਰੌਸ਼ਨੀਆਂ ਹੋ ਰਹੀਆਂ ਹੋਵਣ। ਬਸਤ ਅਗੋਚਰ ਸੂਝੀ, ਫਿਰ ਹਨੇਰੇ ਵਿੱਚ ਪਈ ਚੀਜ਼ ਜਿਸ ਤਰ੍ਹਾਂ ਲੱਭਦੀ ਨਹੀਂ ਹੈ, ਲੇਕਿਨ ਹਿਰਦੇ ਰੂਪ ਘਰ ਦੇ ਵਿੱਚ ਜਿਹੜਾ ਪਰਮਾਤਮਾ ਰੂਪ ਵਸਤੂ ਬੈਠੀ ਹੋਈ ਹੈ, ਸੂਝੀ ਉਹਦੀ ਸੂਝੀ ਆ ਜਾਂਦੀ ਹੈ ਵੀ ਉਹ ਇੱਥੇ ਬੈਠਾ ਹੋਇਆ ਹੈ, ਇਸ ਕੋਰਨਰ ਵਿੱਚ ਇਸ ਟਿਕਾਣੇ 'ਤੇ ਬੈਠਾ ਹੋਇਆ ਹੈ। ਫਿਰ ਉਹਦੇ ਤੱਕ ਜਿਹੜਾ ਹੈ ਉਹ ਸੁਰਤੀ ਦੇ ਦੁਆਰਾ ਇਹ ਜੀਵ ਜਿਹੜਾ ਇਹ ਪਹੁੰਚਦਾ ਹੈ। ਫਿਰਤ ਫਿਰਤ ਤੁਮਰੈ ਦੁਆਰ ਆਇਆ, ਭੈ ਭੰਜਨ ਹਰ ਰਾਇਆ। ਸਤਿਗੁਰੂ ਫਰਮਾਉਂਦੇ ਨੇ ਕਿ ਭੈ ਨੂੰ ਡਰ ਨੂੰ ਭੰਨ ਦੇਣ ਵਾਲਾ ਜਿਹੜਾ ਰਾਜਾ ਰਾਜਾ ਹੈ ਪਰਮਾਤਮਾ, ਉਹਦੇ ਅੱਗੇ ਇਉਂ ਬੇਨਤੀ ਕਰੋ ਕਿ ਫਿਰਤ ਫਿਰਤ ਤੁਮਰੈ ਦੁਆਰ ਆਇਆ। ਮਹਾਰਾਜ ਬੜਾ ਫਿਰੇ ਹਾਂ, 84 ਲੱਖ ਜੂਨ ਜਿਹੜੀ ਉਹ ਭੋਗੀ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਸਾਰਾ ਫਿਰਨਾ ਹੀ ਸੀ ਮਹਾਰਾਜ, ਕਦੀ ਜੰਗਲਾਂ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ, ਕਦੀ ਵਸ ਦੇ ਰਸ ਦੇ ਕਸਬਿਆਂ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਇਹ ਮਨੁੱਖ ਦਾ ਜਨਮ ਮਿਲਿਆ ਹੈ, ਤਾਂ ਫਿਰਤ ਫਿਰਤ ਤੁਮਰੈ ਦੁਆਰ ਆਇਆ। ਹੁਣ ਮਹਾਰਾਜ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਤੁਹਾਡੇ ਦਰਬਾਰ ਵਿੱਚ ਫਿਰਦਿਆਂ ਫਰਾਂਦਿਆਂ ਆਏ ਹਾਂ, ਘੁੰਮਦਿਆਂ ਘੁੰਮਾਉਂਦਿਆਂ ਮਹਾਰਾਜ ਪਾਤਸ਼ਾਹ ਜੀ ਆਏ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਫਿਰਤ ਫਿਰਤ ਪ੍ਰਭ ਆਇਓ ਪਰਿਆ ਤੋ ਸਰਨਾਏ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਐ ਮਹਾਰਾਜ ਪਾਤਸ਼ਾਹ ਇਹੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਿ ਆਪਣੀ ਭਗਤੀ ਦੇ ਵਿੱਚ ਜੋੜੋ, ਆਪਣੇ ਨਾਮ ਸਿਮਰਨ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਜੋੜ ਲਵੋ। ਤੋ ਪਾਤਸ਼ਾਹ ਫਰਮਾਉਂਦੇ ਇਸ ਤਰ੍ਹਾਂ ਫਿਰਦਾ ਫਿਰਾਂਦਾ ਇਹ ਜੀਵ ਜਿਹੜਾ ਹੈ ਆਇਆ ਹੈ। ਬਹੁਤ ਸਾਰੇ ਇਨਸਾਨ ਸੰਸਾਰ ਦੇ ਉੱਪਰ ਐਸੇ ਨੇ ਜਿਨ੍ਹਾਂ ਨੂੰ ਮਨੁੱਖਾ ਜਨਮ ਵੈਸੇ ਮਿਲ ਗਿਆ ਹੋਇਆ ਹੈ। 84 ਲੱਖ ਜੂਨ ਤੋਂ ਬਾਅਦ ਮਨੁੱਖਾ ਜਨਮ ਪ੍ਰਾਪਤ ਹੋ ਗਿਆ ਹੈ, ਪਰ ਅਗਰ ਕਰਮ ਸਾਥ ਨਹੀਂ ਦੇ ਰਹੇ ਤਾਂ ਉਹ ਫਿਰ ਵੀ ਗੁਰੂ ਦਰਬਾਰ ਵਿੱਚ ਉਹਨਾਂ ਤੋਂ ਆਇਆ ਨਹੀਂ ਜਾ ਸਕਦਾ। ਕੁਝ ਤਾਂ ਰਿਲੀਜਨ ਹੀ ਐਸੇ ਨੇ, ਕੁਝ ਤਾਂ ਕੰਟਰੀਜ਼ ਐਸੀਆਂ ਨੇ ਕਿ ਜਿਹੜੇ ਵੈਸੇ ਹੀ ਰੱਬ ਨੂੰ ਨਹੀਂ ਮੰਨਦੇ। ਕਾਮਰੇਟ ਮਾਇੰਡਡ ਜਿਹੜੇ ਨੇ, ਕੁਝ ਐਸੇ ਇਲਾਕੇ ਨੇ ਜਿਹੜੇ ਟੋਟਲੀ ਲੋਕ ਜਿਹੜੇ ਨੇ ਉਹ ਖੁਦਾ ਨੂੰ, ਭਗਵਾਨ ਨੂੰ, ਪਰਮੇਸ਼ੁਰ ਨੂੰ ਮੰਨਦੇ ਹੀ ਨਹੀਂ ਵੀ ਰੱਬ ਹੈ ਹੀ ਨਹੀਂ ਹੈ। ਦੂਸਰੇ ਪਾਸੇ ਜੇ ਕੋਈ ਇਸ ਤਰ੍ਹਾਂ ਦੀ ਕਮਿਊਨਿਟੀ ਵਿੱਚ ਵੀ ਪੈਦਾ ਹੋ ਜਾਂਦਾ ਹੈ, ਜਿਹੜੀ ਕਮਿਊਨਿਟੀ ਦਾ ਸੰਸਾਰ ਦੇ ਵਿੱਚ ਬਹੁਤ ਝੰਡਾ ਬੁਲੰਦ ਹੋਵੇ ਕਿ ਇਹ ਪ੍ਰਭੂ ਵਾਲੇ ਹੈ, ਰੱਬ ਨੂੰ ਮੰਨਦੇ, ਪਰਉਪਕਾਰੀ ਨੇ, ਪਰ ਉਹਨਾਂ ਦੇ ਵਿੱਚ ਜਨਮ ਲੈ ਕੇ ਵੀ ਕਈ ਵਾਰ ਭਾਗ ਜਿਹੜੇ ਨੇ ਉਹ ਐਸੇ ਸ਼ੁੱਭ ਨਹੀਂ ਬਣਦੇ। ਉਹ ਕੀ ਬਣ ਜਾਂਦਾ? ਭਾਗਹੀਣ ਭ੍ਰਮ ਚੋਟਾਂ ਖਾਵੈ। ਉਹ ਭਾਗਾਂ ਤੋਂ ਹੀਣਾ ਜੀਵ ਜਿਹੜਾ ਦਰ ਦਰ 'ਤੇ ਚੋਟਾਂ ਖਾਂਦਾ ਰਹਿੰਦਾ ਹੈ। ਤੋ ਫਿਰ ਅਕਾਲ ਪੁਰਖ ਦਇਆ ਕਰਦਾ ਜਦੋਂ ਇਨਸਾਨ ਨੂੰ ਸੁੱਝੀ ਆਉਂਦੀ ਹੈ ਕਿ ਧਰਮਸ਼ਾਲਾ ਦੇ ਵਿੱਚ ਪਹੁੰਚਿਆ ਜਾਏ, ਜਿੱਥੇ ਖੁਦਾ ਦਾ ਨਾਮ ਜਪਿਆ ਜਾਂਦਾ ਹੈ, ਜਿੱਥੇ ਇੱਕ ਕੇਵਲ ਅਕਾਲ ਪੁਰਖ ਦੀ ਬਾਤ ਹੁੰਦੀ ਹੈ, ਉੱਥੇ ਪਹੁੰਚਿਆ ਜਾਏ। ਉੱਥੇ ਪਹੁੰਚਦਾ ਹੈ ਇਨਸਾਨ ਅਤੇ ਫਿਰ ਉਹਨੂੰ ਇਹ ਪ੍ਰਤੀਤ ਵੀ ਹੁੰਦਾ ਵੀ ਵਾਕਿਆ ਹੀ ਫਿਰਤ ਫਿਰਤ ਤੁਮਰੈ ਦੁਆਰ ਆਇਆ। ਮਹਾਰਾਜ ਫਿਰਦਿਆਂ ਫਰਾਂਦਿਆਂ, ਘੁੰਮਦਿਆਂ ਘੁੰਮਾਉਂਦਿਆਂ ਮਹਾਰਾਜ ਪਾਤਸ਼ਾਹ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਭੈ ਭੰਜਨ ਹਰ ਰਾਇਆ, ਤੁਸੀਂ ਮਹਾਰਾਜ ਡਰ ਨੂੰ ਭੰਨ ਦੇਣ ਵਾਲੇ ਜੀ, ਭੈ ਭੰਜਨ ਹੋ। ਭੈ ਜੋ ਹੈ ਇਨਸਾਨ ਨੂੰ ਕਿ ਸ਼ਾਇਦ ਮੈਂ ਪ੍ਰਲੋਕ ਵਿੱਚ ਜਾ ਕੇ ਅਤੇ ਜਮਾਂ ਦੀ ਮਾਰ ਨਾ ਸਹਾਰਾਂ, ਮੈਂ ਕਿਤੇ ਦੁਬਾਰਾ ਜਿਹੜਾ 84 ਲੱਖ ਜੂਨ ਵਿੱਚ ਨਾ ਪੈ ਜਾਵਾਂ। ਮੈਂ ਕਿਤੇ ਮਰਨ ਵੇਲੇ ਅਤੀ ਜਿਹੜਾ ਬਿਮਾਰ ਨਾ ਹੋ ਜਾਵਾਂ ਕਿ ਵਿਲਕਦਾ ਵਿਲਕਦਾ ਮਰਾਂ, ਇਹ ਜਿਹੜਾ ਭੈ ਹੈ ਇਹ ਡਰ ਹੈ। ਐ ਮਾਲਕ ਤੁਸੀਂ ਭੈ ਭੰਜਨ ਹੋ, ਉਸਨੂੰ ਭੰਨ ਦੇਣ ਵਾਲੇ ਹੋ, ਰਾਜਾ ਹੋ, ਸਾਰੇ ਜਗਤ ਦੇ ਰਾਜਿਆਂ ਨੂੰ ਰਾਜ ਦੇਣ ਵਾਲੇ ਤੁਸੀਂ ਹੀ ਹੋ ਮਹਾਰਾਜ ਪਾਤਸ਼ਾਹ ਜੀ। ਸਾਧ ਕੇ ਚਰਨ ਧੂਰ ਜਨ ਬੰਸ਼ੈ, ਸੁਖ ਨਾਨਕ ਇਹੋ ਪਾਇਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਹੈ। ਮਹਾਰਾਜ ਸਮਾਪਤੀ ਕਰ ਰਹੇ ਨੇ ਤੇ ਫਰਮਾਉਂਦੇ ਨੇ ਕਿ ਸਾਧ ਕੇ ਚਰਨ ਧੂਰ ਜਨ ਬੰਸ਼ੈ। ਮਹਾਰਾਜ ਕਹਿੰਦੇ ਸੇਵਕ ਜਿਹੜਾ ਉਹ ਤਾਂ ਆਪਣੇ ਸਤਿਗੁਰੂ ਦੇ ਚਰਨਾਂ ਦੀ ਧੂੜ ਲੋਚਦਾ ਹੈ ਤੇ ਸਤਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਜਿਹੜੇ ਪੁੱਗ ਚੁੱਕੇ ਨੇ, ਪਾਸ ਹੋ ਗਏ ਨੇ, ਸਾਧੂ ਪੁਰਖ ਨੇ, ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦਾ ਹੈ। ਜਨ ਬੰਸ਼ੈ, ਸੁਖ ਨਾਨਕ ਇਹੋ ਪਾਇਆ। ਇਹੋ ਹੀ ਸੁਖ ਜਿਹੜਾ ਹੈ ਉਹਨਾਂ ਸ੍ਰੇਸ਼ਟ ਸੇਵਕਾਂ ਨੇ ਪਾਇਆ ਹੈ। ਜਦੋਂ ਸੋਹਿਲਾ ਸਾਹਿਬ ਦੀ ਬਾਣੀ ਦਾ ਆਪਾਂ ਪਾਠ ਕਰਦੇ ਹਾਂ ਉਹਦੇ ਅਖੀਰ ਵਿੱਚ ਪੰਕਤੀਆਂ ਆਉਂਦੀਆਂ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਹੇ ਮਹਾਰਾਜ ਵਿਧਾਤਾ, ਸਾਰੇ ਜਗਤ ਨੂੰ ਘੜਨ ਵਾਲੇ ਪਰਮਾਤਮਾ, ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਜੀ, ਸਰਦਾ ਮਨ ਕੀ ਪੂਰੇ, ਸਾਡੀ ਇਹ ਸ਼ਰਧਾ ਮਨ ਦੀ ਪੂਰੀ ਕਰਨੀ ਕਰੋ। ਨਾਨਕ ਦਾਸ ਇਹ ਸੁਖ ਮੰਗੈ, ਮੌਕਾ ਕਰ ਸੰਤਨ ਕੀ ਧੂਰੇ। ਮਹਾਰਾਜ ਤੇਰੇ ਦਾਸ ਤੇਰੇ ਕੋਲੋਂ ਇਹੀ ਦਾਤ ਮੰਗਦੇ ਨੇ ਕਿ ਸਾਨੂੰ ਮਹਾਰਾਜ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣਾ ਲੈ, ਭਾਵ ਕਿ ਸਾਡੇ ਮਨ ਅੰਦਰ ਨਿਮਰਤਾ ਆ ਜਾਏ, ਸਾਡਾ ਹੰਕਾਰ ਖਤਮ ਕਰਕੇ ਐ ਪਾਤਸ਼ਾਹ ਮੌਕਾ ਕਰ ਸੰਤਨ ਕੀ ਧੂਰੇ। ਜਿਹੜੇ ਤੇਰੇ ਸਾਸ ਗਰਾਸ ਨਾਮ ਜਪਣ ਵਾਲੇ ਉਹਨਾਂ ਦੇ ਅੱਗੇ ਅਸੀਂ ਨਿਮਰਤਾ ਦੇ ਨਾਲ ਮਹਾਰਾਜ ਪੇਸ਼ ਆਈਏ, ਸਾਡੇ ਮਨ ਦੇ ਅੰਦਰ ਹਿਰਦੈ ਗਰੀਬੀ ਆਵੇ, ਹਿਰਦੇ ਦੇ ਵਿੱਚ ਨਿਮਰਤਾ ਜਿਹੜੀ ਹੈ ਉਹ ਆ ਜਾਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਇੱਥੇ ਪਾਵਨ ਪਵਿੱਤਰ ਸ਼ਬਦ ਨੂੰ ਸੰਪੂਰਨ ਕਰਦੇ ਨੇ। ਭੁੱਲਾਂ ਗਲਤੀਆਂ ਦੀਆਂ ਸਤਿਗੁਰੂ ਜੀ ਮੁਆਫੀਆਂ ਦੇਣੀਆਂ, ਅੱਗੇ ਲਈ ਸਮਤ ਬਖਸ਼ਿਸ਼ ਕਰਨੀ। ਜਿਤਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਪਹੁੰਚੀਆਂ ਨੇ ਸਭਨਾਂ ਦਾ ਧੰਨਵਾਦ। ਸਭਨਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।